तेरा श्री गंगा आगमन लख सैत सनुख आनंद सब बरात जुत प्रतमी हर मंदिर सुख कंद।
वाहेगुरु जी का खालसा वाहेगुरु जी की फतेह। परम सत्कार योग सन्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे वड़े भाग हन पतत पावन भगत बचल कृपा निदान सतगुरु धन धन श्री गुरु ग्रंथ साहिब जी महाराज जी दे पावन चरणा च संध्या वेले दे दवाना च एकत्र होके हाजरियां भर के नेता प्रति आप जी सतगुरां दा पवित्र इतिहास मेरी पीरी दे मालक छेवें पातशाह धन श्री गुरु हरगोबिंद साहिब जी महाराज जी दी पावन जीवन कथा बहुत ही प्यार सत्कार नाल सरवण कर रहे। छेवें पातशाह जी महाराज जी दे दूजे विवाह दा प्रसंग और सारी बरात समेत महाराज छेवें पातशाह जी गरीब नवाज साहिब जी बकाला साहब तो वापस श्री अमृतसर साहब आए ने और श्री अमृतसर साहब विखे सतगुरां दी सारी फौज उतरी है। महाराज जी दे समेत सारी बरात वापस आई है और श्री अमृतसर साहब विखे जिवें भारी उत्साह माता गंगा जी ने कीते ने आओ मन बिरतियां एकागर करिए सतगुरां दा पावन पवित्र इतिहास सरवण करन तो पहला गुरु चरणा कमलां दा ध्यान हिरदे च धारण करदे आखिए जी सतनाम
श्री वाहे गुरु साहिब जी।
सतनाम
श्री वाहे गुरु साहिब जी। दुहेरा श्री गंगा आगमन लख सैत सनुखा आनंद।
माता गंगा जी ने वेख्या के छेवें पातशाह शादी करके वापस आए ने नाल उना दे माता नानकी जी दा डोला है अपने नूह समेत पुत्र नू वेख्या है वेख के माता गंगा जी बड़े भारी आनंद सहित होए हन।
सब बरात जुत प्रथमी हरि मंदिर सुख कंद।
सारी बरात समेत पहला प्रथम पहला सचखंड श्री हरिमंदर साहब माता गंगा जी गए ने और धन गुरु रामदास साहब सचे पातशाह जी दे पवित्र पावन दरबार श्री हरिमंदर साहब जाके हाजरी भरी है।
चौपाई हाथ बंद बंधन कर अच्छे दई प्रदक्षिण फिर सुख बाछे।
माता गंगा जी ने अपनी नूह माता नानकी जी नू नाल लिया है उन्हां नू नाल लैके श्री दरबार साहब मत्था टेकिया सचखंड श्री हरिमंदर साहब दरबार च आके हथ जोड़ के वंदना कीती है नमस्कार करके बड़े प्यार नाल सत्कार नाल श्री दरबार साहब दियां परिक्रमा कीतियां हन।
लेपन गई सदन को गंगा कर कुल रीत जथो चित संगा।
इस प्रकार नाल सारे दरबार दी परिक्रमा करके नमस्कार करके माता गंगा जी अपनी नूह राणी माता नानकी जी नू अपने नाल लैके अपने महलां विच आए ने और महलां विच गुरु के महलां वाले पावन स्थाना ते आ के जिन्नी कुल रीत है कुल दियां जिहड़ियां सारियां मर्यादावां ने ओ माता गंगा जी ने संपूर्ण कीतियां हन।
वार दब को देत कनेरे
अपनी नूह माता नानकी दी माता नानकी जी दे सीस तो सिर तो बहुत सारा धन बहुत सारे पैसे वार के
सगरे हर कै मुख गुहेरे
धन वार के माता जी जाचकां दी झोली विच पाउंदे ने और सब वारो बेरी आके जिन्नियां नगर दियां स्त्रियां सन ਉਹ ਨਵੀਂ ਨੂੰਹ ਜੋ ਮਾਤਾ ਗੰਗਾ ਜੀ ਦੀ ਆਈ ਆ ਉਹਦਾ ਸਰੂਪ ਵੇਖਣ ਵਾਸਤੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਨੇ ਔਰ ਆ ਕੇ ਮਾਤਾ ਨਾਨਕੀ ਜੀ ਦਾ ਚਿਹਰਾ ਵੇਖ ਕੇ ਸਾਰੀਆਂ ਆਨੰਦਿਤ ਹੋ ਰਹੀਆਂ ਹਨ।
ਬਸਤਰ ਬਿਆ ਕੇ ਪੀਤ ਸੁਹਾਏ ਪਿਖੈ ਜੇ ਦੇਸ਼ ਵਿਦੇਸ਼ਨ ਆਏ।
ਇਧਰ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਰੀਰ ਤੇ ਬਹੁਤ ਸੁੰਦਰ ਬਸਤਰ ਨੇ, ਪੀਲੇ ਰੰਗ ਦੇ ਕੱਪੜੇ ਬਸਤਰ ਉਹ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਸਨ। ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਸਿੱਖ ਆਏ ਨੇ ਉਹ ਆ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਨੇ, ਦੀਦਾਰ ਕਰਦੇ ਹਨ।
ਕਰੇ ਕਾਮਨਾ ਮਨ ਮੈਂ ਜੈਸੇ ਤਿਛਿਨ ਦਰਸ ਦੇ ਗੁਰ ਤੈਸੇ।
ਇਹੋ ਜੀ ਕਾਮਨਾ ਧਾਰ ਕੇ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਸਤਿਗੁਰਾਂ ਦੇ ਚਰਨਾਂ ਵਿਚੋਂ ਦਰਸ਼ਨ ਕਰਦਿਆਂ ਉਸੇ ਵਕਤ ਉਹਨਾਂ ਸਿੱਖਾਂ ਦੀਆਂ ਉਹ ਕਾਮਨਾਵਾਂ ਪੂਰੀਆਂ ਹੁੰਦੀਆਂ। ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਨੇ। ਜੈਸੀ ਜੈਸੀ ਕਾਮਨਾ ਧਾਰ ਕੇ ਇੱਛਾ ਧਾਰ ਕੇ ਆਉਂਦੇ ਨੇ, ਸਭ ਦੀਆਂ ਇੱਛਾਵਾਂ ਸਭ ਦੀਆਂ ਕਾਮਨਾਵਾਂ ਗੁਰੂ ਸਾਹਿਬ ਜੀ ਪੂਰੀਆਂ ਕਰ ਰਹੇ ਨੇ।
ਜੇ ਅਬਲਗ ਤਾਰੈ ਜੇ ਸਿੱਖ ਅਬਲਗ ਤਾਰੈ ਧਿਆਨਾ ਸੁੰਦਰ ਬਣਿਓ ਕੇਸਰੀ ਬਾਨਾ।
ਖਾਲਸਾ ਜੀ ਜਿਹੜੇ ਸਿੱਖ ਹੁਣ ਵੀ ਆ ਹੁਣ ਜਿਹੜਾ ਵਰਤਮਾਨ ਦਾ ਸਮਾਂ ਚੱਲ ਰਿਹਾ ਹੁਣ ਵੀ ਜਿਹੜੇ ਸਿੱਖ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਰੂਪ ਦਾ ਧਿਆਨ ਧਾਰਦੇ ਨੇ, ਕਿਹੋ ਜਿਹੇ ਸਰੂਪ ਦਾ ਕਿ ਸਤਿਗੁਰਾਂ ਨੇ ਕੇਸਰੀ ਰੰਗ ਦਾ ਬਾਣਾ ਪਾਇਆ ਹੋਇਆ ਸਰੀਰ ਤੇ, ਕੇਸਰੀ ਰੰਗ ਦਾ ਬਾਣਾ ਉਹ ਸਤਿਗੁਰਾਂ ਨੇ ਸਰੀਰ ਤੇ ਧਾਰਨ ਕੀਤਾ ਹੋਇਆ। ਇਹੋ ਜਿਹੇ ਕੇਸਰੀ ਰੰਗ ਦੇ ਬਾਣੇ ਵਾਲਾ ਸਰੂਪ ਜਿਹੜੇ ਸਿੱਖ ਹੁਣ ਵੀ ਆਪਣੇ ਹਿਰਦੇ ਚ ਧਿਆਨ ਧਾਰਨ ਕਰਕੇ ਧਿਆਨ ਧਾਰਦੇ ਹਨ।
ਜਿਨ ਕੇ ਹਿਰਦੇ ਸਤਿਗੁਰੂ ਰਹਿ ਜਲ ਕੋ ਵਾਰ ਪਾਨ ਕਰ ਗੰਗਾ ਸੁੰਦਰ ਕੇ ਅੰਦਰ ਲੇ ਗੰਗਾ।
ਜਿਹੜੇ ਸਿੱਖ ਹੁਣ ਵੀ ਸਤਿਗੁਰਾਂ ਦਾ ਇਹੋ ਜਿਹੇ ਸਰੂਪ ਦਾ ਧਿਆਨ ਧਾਰਨ ਕਰਦੇ ਨੇ, ਕਿਉਂ ਨਾ ਕਾਮਨਾ ਸਿੱਖ ਸੋ ਲਹਿ ਜਿਨ ਕੇ ਹਿਰਦੇ ਸਤਿਗੁਰ ਗੁਰ ਰਹਿ। ਕਹਿੰਦੇ ਫਿਰ ਕਿਉਂ ਨਾ ਸਿੱਖਾਂ ਦੀਆਂ ਕਾਮਨਾਵਾਂ ਪੂਰੀਆਂ ਨਾ ਹੋਣ, ਜਿਹੜੇ ਸਤਿਗੁਰਾਂ ਦੇ ਸਰੂਪ ਦਾ ਹੁਣ ਵੀ ਇਹੋ ਜਿਹਾ ਧਿਆਨ ਧਾਰਨਗੇ ਉਹਨਾਂ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ, ਜਿਨ੍ਹਾਂ ਦੇ ਹਿਰਦਿਆਂ ਚ ਇਹੋ ਜਿਹਾ ਸੋਹਣਾ ਸਰੂਪ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਸਦਾ ਹੈ।
ਜਲ ਕੋ ਵਾਰ ਪਾਨ ਕਰ ਗੰਗਾ।
ਮਾਤਾ ਗੰਗਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਦੇ ਸਰੂਪ ਤੋਂ ਜਦੋਂ ਸਤਿਗੁਰੂ ਜੀ ਮਹਿਲਾਂ ਵਿਚ ਆਏ ਨੇ ਤੇ ਮਾਤਾ ਜੀ ਸਤਿਗੁਰਾਂ ਦੇ ਸਰੂਪ ਤੋਂ ਪਾਣੀ ਵਾਰਦੇ ਨੇ, ਜਲ ਵਾਰ ਕੇ ਪੀਂਦੇ ਹਨ।
ਮੰਦਰ ਕੇ ਅੰਦਰ ਲੈ ਗੰਗਾ।
ਕਹਿੰਦੇ ਇਸ ਪ੍ਰਕਾਰ ਨਾਲ ਜਲ ਵਾਰ ਕੇ ਫਿਰ ਸਤਿਗੁਰਾਂ ਦੇ ਸਮੇਤ ਆਪਣੀ ਨੂੰਹ ਨੂੰ ਨਾਲ ਲੈ ਕੇ ਮਾਤਾ ਜੀ ਨੇ ਆਪਣਿਆਂ ਮੰਦਰਾਂ ਵਿਚ ਆਪਣਿਆਂ ਮਹਿਲਾਂ ਵਿਚ ਨਿਵੇਸ਼ ਕੀਤਾ ਪ੍ਰਵੇਸ਼ ਕੀਤਾ ਹੈ।
ਦੁਖਾ ਦੂਸਰੀ ਜਾਏ ਬਿਠਾਏ।
ਦੂਸਰੀ ਨੂੰ ਮਾਤਾ ਨਾਨਕੀ ਜੀ ਨੂੰ ਅੰਦਰ ਜਾ ਕੇ ਬੜੇ ਸੋਹਣੇ ਆਸਣ ਤੇ ਜਾ ਕੇ ਬਿਠਾਇਆ ਹੈ।
ਨਾਰ ਬਿਲੋਕਤ ਹੈ ਸਮਝਾਏ।
ਸਾਰੀਆਂ ਨਾਰਾਂ ਨਗਰ ਦੀਆਂ ਬਹੁਤ ਸਾਰੀਆਂ ਇਸਤਰੀਆਂ ਜਾਂ ਜਿਹੜੀਆਂ ਹੋਰ ਬਹੁਤ ਸਾਰੇ ਨਗਰਾਂ ਵਿਚੋਂ ਇਲਾਕਿਆਂ ਚੋਂ ਗੁਰੂ ਘਰ ਦੇ ਸਿੱਖ ਆਏ ਨੇ, ਉਹਨਾਂ ਦੀਆਂ ਸਿੱਖਣੀਆਂ ਆਈਆਂ, ਉਹ ਆ ਕੇ ਮਾਤਾ ਨਾਨਕੀ ਜੀ ਦਾ ਸਰੂਪ ਵੇਖਦੀਆਂ ਹਨ।
ਨਾਮ ਨਾਨਕੀ ਸੁੰਦਰ ਰੂਪ ਜੋ ਸਭ ਤੇ ਵੱਡ ਭਾਗ ਅਨੂਪ।
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਹਨਾਂ ਦੂਸਰੇ ਮਹਿਲਾਂ ਦਾ ਨਾਂ ਹੈ ਮਾਤਾ ਨਾਨਕੀ। ਮਾਤਾ ਨਾਨਕੀ ਜਿਨ੍ਹਾਂ ਦਾ ਬੜਾ ਸੁੰਦਰ ਰੂਪ ਹੈ ਔਰ ਜਿਨ੍ਹਾਂ ਦੇ ਭਾਗ ਸਭ ਤੋਂ ਵੱਡੇ ਹਨ, ਜੋ ਸਭ ਤੇ ਵੱਡ ਭਾਗ ਅਨੂਪ, ਜਿਹਦੇ ਸਭ ਤੋਂ ਵੱਡੇ ਭਾਗ ਨੇ, ਸਭ ਤੋਂ ਸਰਵੋਤਮ ਉੱਤਮ ਭਾਗ ਨੇ ਮਾਤਾ ਨਾਨਕੀ ਜੀ ਦੇ।
ਤੇਗ ਬਹਾਦਰ ਜਿਨੋਂ ਨੰਦਨ ਪੁੱਤਰ ਬਲੀ ਬਿਦਤਾ ਜਗ ਬੰਦਨ।
ਮਾਤਾ ਨਾਨਕੀ ਜੀ ਦੇ ਵੱਡੇ ਭਾਗ ਇਸ ਕਰਕੇ ਨੇ ਕਿਉਂਕਿ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਜਿਸ ਪੁੱਤਰ ਨੇ ਨਾਂ ਲਿਆ, ਜਿਸ ਪੁੱਤਰ ਨੇ ਜਨਮ ਧਾਰਨ ਕੀਤਾ, ਪ੍ਰਕਾਸ਼ ਧਾਰਨ ਕੀਤਾ, ਉਹਨਾਂ ਦਾ ਨਾਂ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਮਾਤਾ ਨਾਨਕੀ ਜੀ ਦੀ ਕੁੱਖ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਅਵਤਾਰ ਧਾਰਿਆ ਹੈ। ਫਿਰ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੇ ਗ੍ਰਹਿ ਵਿਖੇ ਪੁੱਤਰ ਬਣ ਕੇ ਆਏ ਤੇ ਫਿਰ ਜਿਨ੍ਹਾਂ ਦੇ ਘਰ ਵਿਚ ਪੋਤਰੇ ਬਣ ਕੇ ਦਸਮੇਸ਼ ਪਿਤਾ ਸਰਬੰਸਦਾਨੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਸ ਦੀ ਮਨਜ਼ੂਰ। ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜਿਨ੍ਹਾਂ ਦੇ ਪੋਤਰੇ ਬਣੇ ਮਾਤਾ ਨਾਨਕੀ ਜੀ ਦੇ, ਤੇਗ ਬਹਾਦਰ ਸਾਹਿਬ ਜੀ ਸਪੁੱਤਰ ਸਨ, ਔਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋ ਤੁਰਕਾਂ ਦਾ ਜਾਲਮਾਂ ਦਾ ਨਾਸ਼ ਕਰਨ ਵਾਲੇ ਨੇ, ਉਹਨਾਂ ਦਾ ਪੋਤਰੇ ਰੂਪ ਦੇ ਵਿੱਚ ਮਾਤਾ ਨਾਨਕੀ ਦੇ ਘਰ ਵਿੱਚ ਅਵਤਾਰ ਹੋਇਆ।
ਜੋ ਨਿਜ ਦਾਸਨ ਦੇ ਛਿਤ ਰਾਜ ਕਰੈ ਬਿਨਾਸ਼ਨ ਤੁਰਕ ਸਮਾਜ।
ਇਹਨਾਂ ਨੇ ਆਉਣ ਵਾਲੇ ਸਮੇਂ ਚ ਅਵਤਾਰ ਧਾਰਨ ਕਰਕੇ, ਪੋਤਰੇ ਦਾ ਅਵਤਾਰ ਧਾਰਨ, ਪੋਤਰਾ ਬਣ ਕੇ ਆਉਣਾ ਮਾਤਾ ਨਾਨਕੀ ਦੇ ਘਰ। ਉਹਨਾਂ ਨੇ ਜਿਨ੍ਹਾਂ ਨੇ ਆਪਣਿਆਂ ਦਾਸਾਂ ਨੂੰ ਸਾਰੀ ਛਿੱਤ ਦਾ ਧਰਤੀ ਦਾ ਰਾਜ ਦੇਣਾ ਔਰ ਸਾਰੇ ਤੁਰਕਾਂ ਦੇ ਸਮਾਜ ਦਾ ਨਾਸ਼ ਕਰਨਾ, ਤੁਰਕਾਂ ਦੇ ਰਾਜ ਭਾਗ ਦੀਆਂ ਜੜ੍ਹਾਂ ਪੁੱਟਣੀਆਂ ਹਨ।
ਭਿਖੇ ਪੁੱਤਰ ਜੇ ਬੈਸ ਵਡੇਰੇ ਜਾਂ ਤੇ ਬੜ ਭਾਗਨ ਸਵੇਰੇ।
ਮਾਤਾ ਨਾਨਕੀ ਨੇ ਆਪਣੇ ਇਹੋ ਜਿਹੇ ਪੋਤਰੇ ਦੇ ਵੀ ਦਰਸ਼ਨ ਕਰਨੇ ਸੀ, ਕਿਉਂਕਿ ਮਾਤਾ ਨਾਨਕੀ ਜੀ ਦੀ ਬੜੀ ਦੀਰਘ ਉਮਰਾਂ ਹੋਈ ਹੈ, ਲੰਮੀ ਉਮਰ ਹੋਈ ਹੈ, ਤੇ ਮਾਤਾ ਨਾਨਕੀ ਜਿਨ੍ਹਾਂ ਦੇ ਇਸ ਕਰਕੇ ਵੱਡੇ ਭਾਗ ਨੇ ਕਿਉਂਕਿ ਉਹਨਾਂ ਨੇ ਆਪਣੇ ਪੋਤਰੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੀ ਦਰਸ਼ਨ ਕਰਨੇ ਨੇ, ਇਸ ਕਰਕੇ ਇਹਨਾਂ ਦੇ ਭਾਗ ਸਭ ਤੋਂ ਸਰਵੋਤਮ ਨੇ, ਸਭ ਤੋਂ ਵੱਡੇ ਭਾਗ ਨੇ ਮਾਤਾ ਨਾਨਕੀ ਜੀ ਦੇ।
ਤੇ ਹਣ ਭਲੇ ਅਨੁਕੂਲ ਕੀ ਦਾਰਾ ਕਰੈ ਸਰਾਨ ਰੂਪ ਉਦਾਰਾ।
ਉਧਰ ਗੁਰੂ ਅੰਗਦ ਸਾਹਿਬ ਦੇ ਅੰਸ਼ ਵੰਸ਼ ਚੋਂ ਜਿਹੜੀਆਂ ਤ੍ਰੇਹਣ ਸਾਹਿਬਜ਼ਾਦਿਆਂ ਦੀਆਂ ਘਰ ਵਾਲੀਆਂ ਸਨ, ਇਧਰ ਭੱਲੇ ਸਾਹਿਬਜ਼ਾਦਿਆਂ ਦੀਆਂ ਘਰ ਵਾਲੀਆਂ ਸਨ, ਉਹ ਆ ਕੇ ਉਹ ਵੀ ਵੇਖ ਰਹੀਆਂ ਨੇ, ਉਹ ਆ ਕੇ ਮਾਤਾ ਨਾਨਕੀ ਜੀ ਦਾ ਸਰੂਪ ਵੇਖਦੀਆਂ ਹਨ।
ਇਮ ਦਿਨ ਕਿਤਕ ਮੇਲ ਸਭ ਰਹਿਓ ਬੌਰ ਸਦਨ ਗਮਨੇ ਚਿਤ ਚਯੋ।
ਉਹ ਆ ਕੇ ਸਰੂਪ ਵੇਖਦੀਆਂ ਮਾਤਾ ਨਾਨਕੀ ਦਾ, ਤੇ ਮਾਤਾ ਨਾਨਕੀ ਜੀ ਦਾ ਸਰੂਪ ਵੇਖ ਕੇ ਸ਼ਲਾਘਾ ਕਰਦੀਆਂ ਹਨ, ਸਲਾਹੁੰਦੀਆਂ ਨੇ, ਬੜਾ ਸੁੰਦਰ ਸਰੂਪ ਹੈ, ਬਹੁਤ ਸੋਹਣੇ ਸਰੂਪ ਵਾਲੇ ਨੇ ਨਾਨਕੀ ਜੀ। ਇਸ ਤਰ੍ਹਾਂ ਕਹਿੰਦੇ ਕੁਝ ਦਿਨ ਇਹ ਮੇਲ ਬੇਦੀਆਂ ਦਾ, ਭੱਲਿਆਂ ਦਾ, ਤ੍ਰਿਹਣਾਂ ਦਾ, ਸੋਢੀਆਂ ਦਾ ਮੇਲ ਕੁਝ ਦਿਨ ਗੁਰੂ ਘਰ ਦੇ ਵਿੱਚ ਰਿਹਾ, ਫਿਰ ਸਤਿਗੁਰਾਂ ਦੇ ਦਰਸ਼ਨ ਕਰ ਕਰਕੇ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਮੇਲ ਨੇ ਵਿਦਾਇਗੀ ਲਈ ਹੈ, ਔਰ ਮੇਲ ਸਭ ਆਪੋ ਆਪਣੇ ਨਗਰਾਂ ਗ੍ਰਾਮਾਂ ਨੂੰ ਵਾਪਸ ਮੁੜਿਆ ਹੈ।
ਜੋ ਦਮੋਦਰੀ ਕੇ ਪਿਤ ਮਾਤਾ ਰੀਤ ਜੋ ਜਿਤ ਕਰੇ ਪ੍ਰਿਆਤਾ।
ਮਾਤਾ ਦਮੋਦਰੀ ਜੀ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਮਹਿਲ ਸਨ, ਪਹਿਲੇ ਤੇ ਵੱਡੇ ਮਹਿਲ ਮਾਤਾ ਦਮੋਦਰੀ ਜੀ ਸੀ, ਉਹਨਾਂ ਦੇ ਪਿਤਾ ਜੀ ਦਾ ਨਾਂ ਸੀ ਬਾਬਾ ਨਰਾਇਣ ਦਾਸ ਜੀ। ਬਾਬਾ ਨਰਾਇਣ ਦਾਸ ਜੀ ਹੁਣੇ ਵੀ ਇਸ ਸ਼ਾਦੀ ਚ ਆਏ ਸਨ, ਡੱਲਾ ਨਗਰ ਹੈ ਸੁਲਤਾਨਪੁਰ ਸਾਹਿਬ ਦੇ ਨੇੜੇ, ਉਥੋਂ ਦੇ ਰਹਿਣ ਵਾਲੇ ਸੀ। ਭਾਈ ਪਾਰੋ ਜੀ ਪਰਮਹੰਸ ਹੋਏ ਨੇ, ਬੜੀ ਉੱਚੀ ਅਵਸਥਾ ਦੇ ਮਾਲਕ। ਉਸ ਭਾਈ ਪਾਰੋ ਜੀ ਪਰਮਹੰਸ ਦੀ ਅੰਸ਼ ਵੰਸ਼ ਵਿੱਚੋਂ ਬਾਬਾ ਨਰਾਇਣ ਦਾਸ ਜੀ ਹੋਏ ਨੇ। ਕਹਿੰਦੇ ਬਾਬਾ ਨਰਾਇਣ ਦਾਸ ਜੀ ਜੋ ਇਸ ਵਿਆਹ ਦੇ ਸਮਾਗਮ ਚ ਆਏ, ਮਾਤਾ ਦਮੋਦਰੀ ਦੇ ਪਿਤਾ ਜੀ ਸਨ, ਨਾਲ ਮਾਤਾ ਜੀ ਆਏ ਸੀ ਮਾਤਾ ਦਮੋਦਰੀ ਜੀ ਦੇ, ਇਹਨਾਂ ਨੇ ਵੀ ਸਾਰੀ ਯਥੋ ਉਚਿਤ ਰੀਤ ਜਿਹੜੀ ਹੈ ਉਹ ਸਾਰੀ ਕੀਤੀ ਹੈ, ਔਰ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਆਪਣੇ ਨਗਰ ਡੱਲੇ ਨੂੰ ਵਾਪਸ ਚਾਲੇ ਪਾਏ ਹਨ।
ਗੋਇੰਦਵਾਲ ਖੰਡੋਰ ਜਮੇਲ ਦਾਨ ਮਾਨ ਜੁਤ ਗਮਨੇ ਗੇਲ।
ਮੇਲ ਗੋਇੰਦਵਾਲ ਸਾਹਿਬ ਤੋਂ ਆਇਆ ਸੀ, ਖਡੂਰ ਸਾਹਿਬ ਤੋਂ ਆਇਆ ਸੀ, ਸਭ ਨੂੰ ਦਾਨ ਤੇ ਮਾਨ ਸਤਿਕਾਰ ਦੇ ਕੇ ਜਥਾ ਉਚਿਤ ਮਠਿਆਈਆਂ ਪਕਵਾਨ ਸੋਹਣੇ ਕੱਪੜੇ ਬਸਤਰ ਸਭ ਨੂੰ ਦੇ ਕੇ ਸਭ ਦਾ ਸਤਿਕਾਰ ਕਰਕੇ ਮਾਤਾ ਗੰਗਾ ਜੀ ਨੇ ਸਾਰਾ ਮੇਲ ਵਿਦਾ ਕੀਤਾ ਹੈ।
ਪੁਨ ਸੰਗਤ ਜੋ ਮੇਲੇ ਆਏ ਦਰਸਿਓ ਬਿਆਹ ਮੋਦ ਪਜਾਏ।
ਜਿਹੜੀ ਸੰਗਤ ਵਿਸਾਖੀ ਦੇ ਜੋੜ ਮੇਲੇ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਈ ਸੀ, ਕਿਉਂਕਿ ਵਿਸਾਖੀ ਦਾ ਜੋੜ ਮੇਲਾ ਵੀ ਸੀ ਉਸੇ ਸਮਿਆਂ ਵਿੱਚ, ਤੋ ਵਿਸਾਖੀ ਦੇ ਜੋੜ ਮੇਲੇ ਕਰਕੇ ਜਿਹੜੀ ਸੰਗਤ ਆਈ ਸੀ ਉਹਨਾਂ ਨੇ ਵੀ ਸਾਰਿਆਂ ਨੇ ਦਰਸ਼ਨ ਕੀਤੇ, ਵਿਆਹ ਦਾ ਸਮਾਗਮ ਵੀ ਸਾਰਾ ਛੇਵੇਂ ਪਾਤਸ਼ਾਹ ਜੀ ਦਾ ਵੇਖਿਆ, ਮਹਾਰਾਜ ਜੀ ਦੇ ਦਰਸ਼ਨ ਕਰਕੇ ਸਾਰਿਆਂ ਅੰਦਰ ਮੋਦ ਖੁਸ਼ੀ ਤੇ ਆਨੰਦ ਵਰਤ ਰਿਹਾ।
ਲੇਲੇ ਸਿਰੇ ਪਾਓ ਗੁਰ ਕਰਤੇ ਨਿਜ ਨਿਜ ਕਰ ਗਏ ਜਸ ਗੁਰ ਕਰਤੇ।
ਪਾਓ ਲੈ ਕੇ ਸਤਿਗੁਰਾਂ ਦੇ ਦਰੋਂ ਘਰੋਂ ਬਹੁਤ ਸਾਰੇ ਸਿਰੇ ਪਾਓ, ਮਾਣ ਸਤਿਕਾਰ ਪ੍ਰਾਪਤ ਕਰਕੇ ਸਭ ਆਪੋ ਆਪਣੇ ਘਰਾਂ ਨੂੰ ਗੁਰੂ ਸਾਹਿਬ ਦਾ ਜਸ ਕਰਦੇ ਆ।
ਪ੍ਰਥਮ ਗੁਰਨ ਤੇ ਇਨ ਬਿਦ ਨਿਆਰੇ ਪੀਰੀ ਮੀਰੀ ਲੀਨ ਉਜਾਰੇ।
ਸਤਿਗੁਰਾਂ ਦਾ ਜਸ ਕਰਦਿਆਂ ਸਭ ਵਾਪਸ ਮੁੜ ਰਹੇ ਨੇ ਆਪਣੇ ਘਰਾਂ ਨੂੰ, ਔਰ ਜਸ ਕਰਦਿਆਂ ਕਹਿੰਦੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਪਹਿਲੇ ਪੰਜ ਗੁਰੂਆਂ ਤੋਂ ਨਿਆਰੇ ਨੇ, ਜਿਹੜੇ ਪਹਿਲੇ ਪੰਜ ਗੁਰੂ ਸਾਹਿਬਾਨ ਸਨ ਉਹਨਾਂ ਤੋਂ ਛੇਵੇਂ ਪਾਤਸ਼ਾਹ ਜੀ ਦੀ ਜਿਹੜੀ ਰੀਤ ਹੈ ਮਰਿਆਦਾ ਹੈ ਉਹ ਨਿਆਰੀ ਹੈ ਕਿਉਂਕਿ ਇਹਨਾਂ ਨੇ ਮੀਰੀ ਤੇ ਪੀਰੀ ਦੀ ਜਿਹੜੀ ਮਰਿਆਦਾ ਹੈ ਉਹ ਵੀ ਆਪਣੇ ਕੋਲ ਧਾਰਨ ਕੀਤੀ ਹੈ। ਇਹਨਾਂ ਮੀਰੀ ਵੀ ਪਹਿਲੇ ਗੁਰੂ ਸਿਰਫ ਪੀਰੀ ਦੇ ਧਾਰਨੀ ਸਨ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੀਰੀ ਦੇ ਨਾਲ ਨਾਲ ਮੀਰੀ ਨੂੰ ਵੀ ਧਾਰਨ ਕਰ ਲਿਆ ਹੈ।
ਮਹਾਰਾਜ ਸਮ ਵਧਿਓ ਸਮਾਜੇ ਵੱਧ ਐਸ਼ਵਰਜ ਕੇ ਸਹਿਤ ਬਿਰਾਜੇ।
ਜਿਵੇਂ ਕਿਸੇ ਰਾਜੇ ਦਾ ਕਿਸੇ ਮਹਾਰਾਜੇ ਦਾ ਬੜਾ ਵੱਡਾ ਭਾਰੀ ਐਸ਼ਵਰਜ ਹੁੰਦਾ ਹੈ, ਕਿਸੇ ਰਾਜੇ ਬਾਦਸ਼ਾਹ ਦਾ ਬੜਾ ਵੱਡਾ ਭਾਰੀ ਐਸ਼ਵਰਜ ਸਮਾਜ ਹੁੰਦਾ ਹੈ, ਉਸੇ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਐਸ਼ਵਰਜ ਹੈ ਉਹ ਰਾਜਿਆਂ ਮਹਾਰਾਜਿਆਂ ਦੇ ਸਮਾਨ ਵੱਧ ਰਿਹਾ ਔਰ ਬੜੇ ਵੱਡੇ ਭਾਰੀ ਐਸ਼ਵਰਜ ਦੇ ਸਹਿਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਿਰਾਜ ਰਹੇ ਨੇ।
ਇਮ ਉਤਸਵ ਸਤਗੁਰ ਕੋ ਭਇਓ ਕਰ ਸੰਖੇਪ ਜਥਾ ਕਹਿ ਦੇ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਬੜਾ ਵੱਡਾ ਉਤਸਵ ਹੋਇਆ ਛੇਵੇਂ ਪਾਤਸ਼ਾਹ ਜੀ ਦਾ ਜਿਹੜੇ ਵਿਆਹ ਦਾ ਉਤਸਵ ਹੈ ਉਹ ਬੜਾ ਵੱਡਾ ਹੀ ਭਾਰੀ ਪੱਧਰ ਤੇ ਉਤਸਵ ਹੋਇਆ ਪਰ ਭਾਈ ਸਾਹਿਬ ਕਹਿੰਦੇ ਮੈਂ ਬਹੁਤਾ ਵਿਸਥਾਰ ਨਹੀਂ ਕੀਤਾ ਸਿਰਫ ਸੰਖੇਪ ਦੇ ਵਿੱਚ ਹੀ ਉਹ ਸਾਰਾ ਉਤਸਵ ਜਿਹੜਾ ਹੈ ਕਥਾ ਦੇ ਵਿੱਚ ਆਪ ਸਰਬੱਤ ਸੰਗਤ ਨੂੰ ਸਰਵਣ ਕਰਾਇਆ ਹੈ।
ਤੇ ਪੀਛੇ ਸ੍ਰੀ ਹਰਗੋਬਿੰਦ ਬਸੇ ਕਿਤਕ ਦਿਨ ਆਨੰਦ ਬਿਲੰਦ।
ਵਿਆਹ ਦਾ ਸਮਾਂ ਬੀਤ ਗਿਆ ਕੁਝ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਰ ਬਤੀਤ ਕੀਤੇ ਨੇ ਔਰ ਉੱਥੇ ਅਨੇਕ ਪ੍ਰਕਾਰ ਦੇ ਕੌਤਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਰਤਾਉਂਦੇ ਰਹੇ। ਕੁਝ ਦਿਨ ਸਤਿਗੁਰੂ ਜੀ ਇਸੇ ਤਰ੍ਹਾਂ ਆਨੰਦ ਸਹਿਤ ਵਸੇ ਹਨ।
ਬਦਭਾਗੀ ਸਿੱਖ ਮਿਲੈ ਜੇ ਆਏ ਦੇ ਉਪਦੇਸ਼ ਗਿਆਨ ਸਿੱਖ ਰਾਏ।
ਵੱਡਿਆਂ ਭਾਗਾਂ ਵਾਲੇ ਸਿੱਖ ਨੇ ਜਿਨ੍ਹਾਂ ਦੇ ਵੱਡੇ ਭਾਗ ਨੇ ਉਹ ਵੱਡਿਆਂ ਭਾਗਾਂ ਵਾਲੇ ਸਿੱਖ ਆਉਂਦੇ ਨੇ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਦੀਦਾਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਫਿਰ ਉਪਦੇਸ਼ ਦਿੰਦੇ ਨੇ ਗਿਆਨ ਦਾ। ਦੇ ਉਪਦੇਸ਼ ਗਿਆਨ ਕੇ ਸਹਿਤ ਉਪਦੇਸ਼ ਦਿੰਦੇ ਨੇ ਗਿਆਨ ਦਾ, ਭਗਤੀ ਦਾ, ਵੈਰਾਗ ਦਾ। ਇਹ ਉਪਦੇਸ਼ ਮਹਾਰਾਜ ਜੀ ਆਪਣੀ ਸ਼ਰਨ ਆਏ ਸਿੱਖਾਂ ਨੂੰ ਬਖਸ਼ਦੇ ਨੇ।
ਗਿਆਨ ਪਾਏ ਤੇ ਮੁਕਤ ਕਨੇਰੇ ਜੋ ਜੋ ਆਏ ਚਰਨ ਗੁਰ ਹੇਰੇ।
ਜਿਹੜਾ ਜਿਹੜਾ ਵੀ ਆ ਕੇ ਸਤਿਗੁਰਾਂ ਦੇ ਚਰਨਾਂ ਨੂੰ ਵੇਖਦਾ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ ਉਹਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹਨੂੰ ਗਿਆਨ ਮਿਲਦਾ ਹੈ। ਜਿੱਥੇ ਗਿਆਨ ਮਿਲਦਾ ਉੱਥੇ ਉਹ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਨੇ ਜਿਹੜੇ ਆ ਕੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਨੇ।
ਨਾਨਕ ਮਤੇ ਜਾਨ ਕੀ ਕਥਾ ਭਈ ਜਥਾ ਅਬ ਉਚਰੋ ਤਥਾ।
ਖਾਲਸਾ ਜੀ ਹੁਣ ਇੱਥੇ ਇੱਕ ਹੋਰ ਕਥਾ ਆਪ ਜੀ ਨੂੰ ਸਰਵਣ ਕਰਾਈਏ। ਭਾਈ ਸੰਤੋਖ ਸਿੰਘ ਜੀ ਕਹਿੰਦੇ ਇੱਕ ਹੋਰ ਕਥਾ ਕਿ ਜਿਵੇਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਨਾਨਕ ਮਤੇ ਗਏ ਨੇ। ਨਾਨਕ ਮਤਾ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ, ਯੂਪੀ ਦੇ ਇਲਾਕੇ ਵਿੱਚ, ਪੀਲੀਭੀਤ ਦੇ ਇਲਾਕੇ ਵਿੱਚ ਸਤਿਗੁਰਾਂ ਦਾ ਇਹ ਸਥਾਨ ਹੈ। ਜਿਵੇਂ ਸਤਿਗੁਰੂ ਜੀ ਸ੍ਰੀ ਨਾਨਕ ਮਤੇ ਗਏ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਪਹੁੰਚੇ ਨੇ, ਛੇਵੇਂ ਪਾਤਸ਼ਾਹ ਵੀ ਉੱਥੇ ਗਏ ਨੇ, ਜਿਵੇਂ ਨਾਨਕ ਮਤੇ ਜਾ ਕੇ ਚਰਨ ਪਾਏ ਨੇ, ਉਹ ਜਿਹੜੀ ਸਾਰੀ ਕਥਾ ਹੈ ਉਹ ਹੁਣ ਸਾਧ ਸੰਗਤ ਜੀ ਸਰੋਤਾ ਜਨੋ ਉਹ ਸਾਰੀ ਕਥਾ ਆਪ ਜੀ ਨੂੰ ਸਰਵਣ ਕਰਾਉਂਦੇ ਆ। ਆਪ ਜੀ ਪਿਆਰ ਨਾਲ ਸਤਿਕਾਰ ਨਾਲ ਸਰਵਣ ਕਰੋ।
ਇੱਕ ਸਤਿਗੁਰ ਕੋ ਸਿੱਖ ਮਤਵੰਤਾ ਤੀਰਥ ਕਰਨ ਗਇਓ ਗਤ ਰਤਵੰਤਾ।
ਇੱਕ ਗੁਰੂ ਘਰ ਦਾ ਸਿੱਖ ਸੀ, ਉਦਾਸੀ ਸਾਧੂ ਸੀ, ਹਰ ਵੇਲੇ ਆਪਣੇ ਰੰਗ ਦੇ ਵਿੱਚ ਮਤਿਆ ਰਹਿੰਦਾ ਸੀ। ਇਹ ਸਾਧੂ ਸੀ, ਇਹਦਾ ਨਾਂ ਸੀ ਬਾਬਾ ਅਲਮਸਤ। ਬਾਬਾ ਅਲਮਸਤ ਜੀ ਇਹਨਾਂ ਦਾ ਨਾਂ ਇਤਿਹਾਸ ਵਿੱਚ ਆਉਂਦਾ ਹੈ। ਇਹ ਸਾਧੂ ਸੀ, ਉਦਾਸੀ। ਖਾਲਸਾ ਜੀ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਤੋਂ ਇੱਕ ਮਤ ਚੱਲਿਆ, ਉਸ ਮਤ ਦਾ ਨਾਂ ਹੈ ਉਦਾਸੀ ਸੰਪਰਦਾਏ। ਉਦਾਸੀ ਸੰਪਰਦਾ, ਉਦਾਸੀ ਸੰਪਰਦਾ ਨੇ ਬੜਾ ਭਾਰੀ ਪ੍ਰਚਾਰ ਕੀਤਾ ਗੁਰੂ ਪੰਥ ਖਾਲਸੇ ਦਾ। ਬੜੇ ਬੜੇ ਵਿਦਵਾਨਾਂ ਨੂੰ, ਬੜੇ ਬੜੇ ਮਹਾਂਪੁਰਖਾਂ ਨੂੰ ਉਦਾਸੀ ਸੰਪਰਦਾ ਨੇ ਜਨਮ ਦਿੱਤਾ ਹੈ। ਗੁਰੂ ਘਰ ਦੇ ਬਹੁਤ ਸਾਰੇ ਸਥਾਨ ਜਿਨ੍ਹਾਂ ਦੇ ਅੱਜ ਕੱਲ੍ਹ ਅਸੀਂ ਦਰਸ਼ਨ ਕਰਦੇ ਹਾਂ ਉਹਨਾਂ ਦੀ ਸੇਵਾ ਸੰਭਾਲ ਉਦਾਸੀ ਸੰਪਰਦਾਏ ਨੇ ਕੀਤੀ ਹੈ। ਉਦਾਸੀ ਸੰਪਰਦਾਏ ਦੇ ਵਿੱਚੋਂ ਇਹ ਮਹਾਂਪੁਰਖ ਸਨ ਬਾਬਾ ਅਲਮਸਤ ਜੀ। ਉਦਾਸੀ ਮਤ ਸੀ, ਇਹ ਕਿਤੇ ਸਤਿਗੁਰਾਂ ਦੇ ਅਸਥਾਨਾਂ ਦੀ ਯਾਤਰਾ ਕਰ ਰਹੇ ਸੀ, ਗੁਰੂ ਨਾਨਕ ਸਾਹਿਬ ਦੇ ਅਸਥਾਨਾਂ ਦੀ, ਤੇ ਤੀਰਥ ਯਾਤਰਾ ਕਰਦਿਆਂ ਕਰਦਿਆਂ ਗੁਰੂ ਨਾਨਕ ਸਾਹਿਬ ਦੇ ਅਸਥਾਨਾਂ ਦੀ ਯਾਤਰਾ ਕਰਦਿਆਂ ਕਰਦਿਆਂ ਇਹ ਸਾਧੂ ਅਲਮਸਤ ਚਲਦਾ ਚਲਦਾ ਨਾਨਕ ਮਤਾ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ ਇੱਥੇ ਚੱਲ ਕੇ ਆਇਆ।
ਕਰਤ ਕਰਤ ਪੂਰਬ ਕੀ ਔਰ ਮਜਤ ਜਾਤ ਪਾਮਨੀ ਠੋਰ।
ਪੂਰਬ ਦੀ ਯਾਤਰਾ ਕਰਦਾ ਕਰਦਾ ਪੂਰਬ ਦਿਸ਼ਾ ਵਾਲੇ ਪਾਸੇ, ਕਿਉਂਕਿ ਇਧਰ ਚੜ੍ਹਦੇ ਵਾਲਾ ਪਾਸਾ ਹੈ, ਪੂਰਬ ਦਿਸ਼ਾ ਵਾਲੇ ਪਾਸੇ ਯਾਤਰਾ ਕਰਦਿਆਂ ਕਰਦਿਆਂ ਇਹ ਸਾਧੂ ਟੁਰਿਆ ਜਾਂਦਾ। ਰਸਤੇ ਚ ਜਿਹੜਾ ਤੀਰਥ ਆਉਂਦਾ ਹੈ, ਗੰਗਾ ਆਉਂਦੀ ਹੈ, ਜਮਨਾ ਆਉਂਦੀ ਹੈ, ਉਹਨਾਂ ਤੀਰਥਾਂ ਵਿਚ ਇਸ਼ਨਾਨ ਕਰਦਾ ਜਾ ਰਿਹਾ ਔਰ ਪੂਰਬ ਦਿਸ਼ਾ ਵੱਲ ਵਧਦਾ ਜਾ ਰਿਹਾ।
ਪਹੁੰਚੇ ਤਾਂ ਸ਼੍ਰੀ ਨਾਨਕ ਮਤੇ ਬੰਧਨ ਕਰ ਸਥਾਨ ਸ਼ੁਭ ਚਿਤੇ।
ਸਾਧੂ ਚਲਦਿਆਂ ਚਲਦਿਆਂ ਸ੍ਰੀ ਨਾਨਕ ਮਤਾ ਸਾਹਿਬ ਜਿਹੜਾ ਪਾਵਨ ਸਥਾਨ ਹੈ, ਚਲਦਿਆਂ ਚਲਦਿਆਂ ਉੱਥੇ ਆ ਪਹੁੰਚਿਆ। ਇਹਨੇ ਇਤਿਹਾਸ ਸੁਣਿਆ ਹੋਇਆ ਸੀ ਕਿ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ, ਮਹਾਰਾਜ ਗੁਰੂ ਨਾਨਕ ਸਾਹਿਬ ਨੇ ਇੱਥੇ ਚਰਨ ਪਾਏ ਨੇ, ਸਿੱਧਾਂ ਨਾਲ ਇੱਥੇ ਮਹਾਰਾਜ ਜੀ ਦੀ ਗੋਸ਼ਤ ਹੋਈ ਹੈ। ਤੋ ਇਹ ਸਾਧੂ ਅਲਮਸਤ ਚਲਦਾ ਚਲਦਾ ਸ੍ਰੀ ਨਾਨਕ ਮਤੇ ਆਇਆ। ਇੱਥੇ ਆ ਕੇ ਜੋ ਜੋ ਸਾਰਾ ਕੁਝ ਇੱਥੇ ਪ੍ਰਸੰਗ ਹੋਇਆ ਹੈ ਉਹ ਕਥਾ ਹੁਣ ਆਪ ਜੀ ਨੂੰ ਸੁਣਾਉਂਦੇ ਹਾਂ।
ਬੰਦਨ ਕਰ ਸਥਾਨ ਸ਼ੁਭ ਚਿਤੇ।
ਆ ਕੇ ਸ੍ਰੀ ਨਾਨਕ ਮਤੇ ਗੁਰੂ ਨਾਨਕ ਸਾਹਿਬ ਦਾ ਉੱਥੇ ਥੜਾ ਬਣਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਨੇ ਜਿੱਥੇ ਆਸਣ ਲਾਇਆ ਸੀ ਨਾ, ਉੱਥੇ ਆ ਕੇ ਇਸ ਉਦਾਸੀ ਸਾਧੂ ਨੇ ਮੱਥਾ ਟੇਕਿਆ, ਨਮਸਕਾਰ ਕੀਤੀ।
ਜ਼ਾਹਰ ਜੈ ਅਜ਼ਮਤ ਦੀ ਟਾਵੇ ਚਲ ਦਲ ਫੇਨਲ ਬ੍ਰਿਜ ਸੁਹਾਵੇ।
ਗੁਰੂ ਨਾਨਕ ਸਾਹਿਬ ਦੀ ਜਿਹੜੀ ਕਲਾ ਹੈ ਉਹ ਜ਼ਾਹਰ ਪ੍ਰਗਟ ਨਜ਼ਰ ਆਉਂਦੀ। ਪ੍ਰਗਟ ਇੱਥੇ ਇੱਕ ਪਿੱਪਲ ਦਾ ਦਰਖਤ ਹੈ, ਉਹ ਵੀ ਗੁਰੂ ਨਾਨਕ ਸਾਹਿਬ ਜੀ ਨੇ ਰੋਕਿਆ ਸੀ। ਉਹ ਕਰਾਮਾਤ ਗੁਰੂ ਨਾਨਕ ਸਾਹਿਬ ਦੀ ਪ੍ਰਗਟ ਨਜ਼ਰ ਆਉਂਦੀ ਹੈ। ਇੱਥੋਂ ਕੁਝ ਦੂਰੀ ਤੇ ਇੱਕ ਹੋਰ ਸਥਾਨ ਹੈ ਨਾਨਕ ਮਤੇ ਦੇ ਨੇੜੇ, ਗੁਰਦੁਆਰਾ ਰੀਠਾ ਸਾਹਿਬ, ਉਹਨੂੰ ਫੇਨਲ ਫੇਨਲ ਕਹਿੰਦੇ ਨੇ ਰੀਠਿਆਂ ਨੂੰ। ਉਹ ਰੀਠਿਆਂ ਦੇ ਦਰਖਤ ਵਿੱਚ ਇੱਕ ਕਰਾਮਾਤ ਗੁਰੂ ਨਾਨਕ ਸਾਹਿਬ ਦੀ ਅੱਜ ਵੀ ਉੱਥੇ ਵਰਤਦੀ ਹੈ। ਜਦੋਂ ਇਹ ਸਾਧੂ ਗਿਆ ਸੀ ਅਲਮਸਤ, ਉਦੋਂ ਵੀ ਉਹ ਕਰਾਮਾਤ ਉੱਥੇ ਉਸ ਰੀਠਿਆਂ ਦੀ ਤੇ ਉਸ ਪਿੱਪਲ ਦੇ ਦਰਖਤ ਦੀ ਉਹ ਪ੍ਰਤੱਖ ਤੇ ਜ਼ਾਹਰ ਨਜ਼ਰ ਆ ਰਹੀ ਹੈ।
ਤੈ ਗੋਰਖ ਚੇਲਨ ਕੋ ਬਾਸਾ ਆਪਣੋ ਕੀ ਨਸਾਦਕ ਪ੍ਰਕਾਸ਼ਾ।
ਇੱਥੇ ਜਿਹੜੇ ਗੋਰਖਨਾਥ ਦੇ ਚੇਲੇ ਸੀ ਯੋਗੀ ਸਿੱਧ, ਉਹਨਾਂ ਨੇ ਇੱਥੇ ਵਾਸਾ ਕੀਤਾ ਹੋਇਆ ਸੀ। ਜਦੋਂ ਇਹ ਸਾਧ ਇੱਥੇ ਆਇਆ ਤੇ ਉਹਨਾਂ ਦਾ ਕਬਜ਼ਾ ਸੀ, ਗੋਰਖਨਾਥ ਦੇ ਚੇਲਿਆਂ ਦਾ ਸਾਰੀ ਜਗ੍ਹਾ ਤੇ ਉਹਨਾਂ ਨੇ ਆਪਣਾ ਕਬਜ਼ਾ ਕੀਤਾ ਹੋਇਆ ਸੀ। ਉਹ ਇੱਥੇ ਆ ਕੇ ਬੜੇ ਹੰਕਾਰ ਨਾਲ ਮਾਣ ਦੇ ਨਾਲ ਇਸ ਜਗ੍ਹਾ ਤੇ ਬੈਠਦੇ ਸਨ।
ਗੁਰ ਕੇ ਥਾਨ ਅਵਗਿਆ ਕਰੈ ਗੋਰਖ ਕੋ ਜਾਸੋ ਵਿਸਤਰੈ।
ਗੁਰੂ ਨਾਨਕ ਸਾਹਿਬ ਦਾ ਸਥਾਨ ਸੀ, ਉਹਦੀ ਅਵਗਿਆ ਵੀ ਕਰਦੇ ਸੀ, ਅਨਾਦਰ ਕਰਦੇ ਸਨ। ਉੱਥੇ ਆ ਕੇ ਉਸ ਸਥਾਨ ਦੀ ਬੇਅਦਬੀ ਵੀ ਕਰਦੇ ਸੀ ਇਹ ਸਿੱਧ ਯੋਗੀ, ਤੇ ਗੋਰਖਨਾਥ ਦੀ ਉਪਮਾ ਕਰਦੇ ਸੀ, ਗੁਰੂ ਨਾਨਕ ਸਾਹਿਬ ਦੀ ਨਿੰਦਾ ਕਰਦੇ ਸੀ। ਜਦੋਂ ਇਹ ਸਾਧ ਅਲਮਸਤ ਗਿਆ ਉੱਥੇ, ਇਹਨੇ ਜਾ ਕੇ ਸੁਣਿਆ ਵੀ ਗੁਰੂ ਨਾਨਕ ਸਾਹਿਬ ਦਾ ਸਥਾਨ, ਉਹਨਾਂ ਦੇ ਸਥਾਨ ਤੇ ਕਬਜ਼ਾ ਕਰਕੇ ਇਹ ਜਿਹੜੇ ਸਿੱਧ ਯੋਗੀ ਨੇ ਗੋਰਖ ਮਤੇ ਦੀ ਗੋਰਖਨਾਥ ਦੀ ਵਡਿਆਈ ਕਰਦੇ ਨੇ, ਗੁਰੂ ਨਾਨਕ ਸਾਹਿਬ ਦੀ ਨਿੰਦਾ ਕਰਦੇ ਨੇ। ਸਿੱਖ ਨੂੰ ਸੁਣ ਕੇ ਬੜਾ ਗੁੱਸਾ ਲੱਗਾ।
ਸਹਿ ਨਾ ਸਕਿਓ ਪਿਕ ਕਰ ਅਕੁਲਾਇਓ ਨਿਜ ਗੁਰ ਕੋ ਥਲ ਲਖ ਕਰ ਠਹਿਰੋ।
ਕਹਿੰਦੇ ਉਹ ਸਿੱਖ ਕੋਲੋਂ, ਬਾਬੇ ਅਲਮਸਤ ਕੋਲੋਂ ਸਹਿਆ ਨਹੀਂ ਗਿਆ। ਗੁਰੂ ਕੇ ਅਸਥਾਨ ਦੀ ਬੇਅਦਬੀ ਇਹ ਸਿੱਧ ਕਰ ਰਹੇ ਨੇ, ਯੋਗੀ ਕਰ ਰਹੇ ਨੇ, ਗੋਰਖਨਾਥ ਦੀ ਉਪਮਾ ਕਰਦੇ, ਗੁਰੂ ਨਾਨਕ ਸਾਹਿਬ ਦੀ ਨਿੰਦਾ ਕਰਦੇ ਨੇ, ਮਹਾਰਾਜ ਜੀ ਦੇ ਸਥਾਨ ਦੀ ਬੇਅਦਬੀ ਕਰਦੇ ਨੇ, ਉਹ ਸਿੱਖ ਕੋਲੋਂ ਸਹਿਆ ਨਹੀਂ ਗਿਆ, ਵਿਆਕੁਲ ਹੋ ਗਿਆ। ਉਹਨੇ ਆਖਿਆ ਵੀ ਹੁਣ ਇਹ ਜਗ੍ਹਾ ਛੱਡ ਕੇ ਮੈਂ ਨਹੀਂ ਜਾਣੀ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਅਸਥਾਨ ਦੀ ਸੇਵਾ ਇੱਥੇ ਰਹਿ ਕੇ ਕਰਾਂਗਾ, ਇੱਥੇ ਰਹਿ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਪ੍ਰਚਾਰ ਕਰਾਂਗਾ।
ਸੇਵਾ ਕਰਨ ਲੱਗਿਓ ਸਭ ਭਾਂਤ ਦੀਪਕ ਬਾਰੇ ਹੋਵਤ ਰਾਤ।
ਗੁਰੂ ਨਾਨਕ ਸਾਹਿਬ ਦਾ ਸਥਾਨ ਬਣਿਆ ਹੋਇਆ ਸੀ, ਉੱਥੇ ਸੇਵਾ ਕਰਨ ਲੱਗ ਪਿਆ ਬਾਬਾ ਅਲਮਸਤ। ਝਾੜੂ ਫੇਰਨਾ ਤੇ ਪੂਜਾ ਕਰਨੀ, ਦੀਵਾ ਜਗਾਉਣਾ ਰੋਜ਼ ਰਾਤ ਨੂੰ ਸ਼ਾਮ ਨੂੰ ਉਸ ਜਗ੍ਹਾ ਤੇ ਜੋਤ ਜਗਾਣੀ।
ਭੋਰ ਉੱਠੈ ਇਸ਼ਨਾਨ ਕਰੰਤਾ ਸ਼੍ਰੀ ਹਰਗੋਬਿੰਦ ਕੋ ਸਿਮਰੰਤਾ।
ਸਵੇਰ ਹੁੰਦੀ ਸੀ ਅਗਲਾ ਦਿਨ ਹੋਣਾ ਤੇ ਬਾਬੇ ਅਲਮਸਤ ਨੇ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਨਾ, ਇਸ਼ਨਾਨ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਮਰਨਾ, ਛੇਵੇਂ ਪਾਤਸ਼ਾਹ ਨੂੰ ਯਾਦ ਕਰਨਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ ਚਿੰਤਨ ਕਰਨਾ
ਬਡਨੀ ਫੇਰਾ ਲੇਪਨ ਕਰਤਾ ਪੁਸ਼ਪ ਧੁੱਪ ਪੂਜਨ ਆਚਰਤਾ
ਗੁਰੂ ਨਾਨਕ ਸਾਹਿਬ ਦੇ ਥੜੇ ਦੇ ਉੱਤੇ ਇਹਨੇ ਫੇਰ ਉਸ ਵੇਲੇ ਬੋਕਰ ਫੇਰਨਾ ਭਾਰੀ ਫੇਰਨੀ ਝਾੜੂ ਆਦਿਕ ਫੇਰਨ ਦੀ ਸੇਵਾ ਕਰਨੀ ਕੱਚੀ ਜਗ੍ਹਾ ਹੁੰਦੀ ਸੀ ਇਹਨੇ ਲੇਪ ਆਦਿਕ ਕਰਨਾ ਪੋਚਾ ਫੇਰਨਾ ਇਸ ਪ੍ਰਕਾਰ ਨਾਲ ਫੁੱਲ ਧੂਫ ਆਦਿਕ ਜਿਹੜੀਆਂ ਸੁਗੰਧੀਆਂ ਨੇ ਉਹ ਲਿਆ ਕੇ ਉਸ ਸਥਾਨ ਤੇ ਉਹਦਾ ਚਰਚਨ ਕਰਕੇ ਗੁਰੂ ਸਾਹਿਬ ਦੇ ਸਥਾਨ ਦੀ ਪੂਜਾ ਕਰਨੀ
ਤਾਂ ਜੋ ਬਸ ਸਿੱਧ ਕੁਛ ਠਹਿਰੇ ਤਰੇ ਈਰਖਾ ਇਸੇ ਨਿਅਰ ਤੇ
ਜਿਹੜੇ ਸਿੱਧ ਰਹਿੰਦੇ ਸੀ ਸਿੱਧ ਠਹਿਰੇ ਹੋਏ ਸੀ ਉਹ ਜਦੋਂ ਇਸ ਸਾਧੂ ਨੂੰ ਵੇਖਦੇ ਬਾਬੇ ਅਲਮਸਤ ਨੂੰ ਇਹਨੇ ਆ ਕੇ ਇੱਥੇ ਗੁਰੂ ਨਾਨਕ ਸਾਹਿਬ ਦਾ ਜਸ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਸਥਾਨ ਦੀ ਪੂਜਾ ਕਰਦਾ ਉੱਥੇ ਸੇਵਾ ਕਰਦਾ ਝਾੜੂ ਫੇਰਦਾ ਜੋਤ ਜਗਾਉਂਦਾ ਵੇਖ ਕੇ ਉਹ ਜਿਹੜੇ ਸਿੱਧ ਸੀ ਈਰਖਾ ਕਰਨ ਲੱਗ ਪਏ ਇਸ ਸਾਧੂ ਦੇ ਨਾਲ ਬਾਬੇ ਅਲਮਸਤ ਨਾਲ ਉਹ ਈਰਖਾ ਕਰਨ ਲੱਗ ਪਏ ਦੁਵੈਸ਼ ਕਰਨ ਲੱਗ ਪਏ
ਬੌਰੋ ਬਾਦ ਕਰਨ ਕੋ ਲਾਗੇ ਚਲਿਓ ਜਾਓ ਇਸ ਥਲ ਕੋ ਤਿਆਗੇ
ਤਾਂ ਈਰਖਾ ਹੀ ਕਰਦੇ ਸੀ ਪੰਜ ਸੱਤ ਦਿਨ ਜਦੋਂ ਬੀਤ ਗਏ ਨਾ ਫਿਰ ਉਹਨਾਂ ਨੇ ਲੜਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਸਿੱਖ ਨਾਲ ਬਾਬੇ ਅਲਮਸਤ ਨਾਲ ਲੜਾਈ ਕਰਨੀ ਸ਼ੁਰੂ ਕਰ ਦਿੱਤੀ ਸਿੱਧਾਂ ਨੇ ਤੇ ਯੋਗੀਆਂ ਨੇ ਤਾੜਨਾ ਇਹਨੂੰ ਗੁੱਸੇ ਵਿੱਚ ਆ ਕੇ ਕਹਿਣਾ ਛੱਡ ਜਾ ਇਹ ਜਗ੍ਹਾ ਛੱਡ ਕੇ ਚਲਾ ਜਾ ਇਹ ਜਗ੍ਹਾ ਸਾਡੀ ਹੈ ਇਹਦੇ ਤੇ ਸਾਡਾ ਕਬਜ਼ਾ ਹੈ ਇੱਥੇ ਗੋਰਖਨਾਥ ਦਾ ਨਾਂ ਸਾਰੇ ਪਾਸੇ ਉਜਾਗਰ ਹੈ ਕਹਿੰਦੇ ਏਦਾਂ ਉਹ ਸਿੱਖ ਨੂੰ ਤਾੜਨਾ ਕਰਨੀ ਸਿੱਖ ਨੂੰ ਗਾਲਾਂ ਕੱਢਣੀਆਂ ਬੁਰੇ ਭਲੇ ਬੋਲ ਬੋਲਣੇ ਤੇ ਉਹਨੂੰ ਕਹਿਣਾ ਇੱਥੋਂ ਛੱਡ ਕੇ ਜਗ੍ਹਾ ਚਲਾ ਜਾ
ਦਿਨ ਪਤ ਬੋਲਤ ਬਦਿਓ ਬਖੇੜਾ ਕਰੇ ਕਲੇਰਾ
ਦਿਨ ਪ੍ਰਤੀ ਦਿਨ ਰੋਜ਼ ਹੀ ਆ ਕੇ ਬੋਲਿਆ ਕਰਨ ਰੋਜ਼ ਹੀ ਇਹਦੇ ਨਾਲ ਝਗੜਾ ਕਰਿਆ ਕਰਨ ਰੋਜ਼ ਹੀ ਆ ਕੇ ਲੜਾਈ ਕਰਿਆ ਕਰਨ ਇਹ ਸਿੱਖ ਨੇ ਵੇਖਿਆ ਵੀ ਇਹ ਜਾਦੇ ਨੇ ਮੈਂ ਇਕੱਲਾ ਹਾਂ ਇਲਾਕਾ ਹੀ ਇਹੋ ਜਿਹਾ ਸੀ ਕਿ ਮੈਂ ਇਕੱਲਾ ਤੇ ਸਿੱਧਾਂ ਦੀ ਗਿਣਤੀ ਜ਼ਿਆਦਾ ਇਹਨਾਂ ਦਾ ਮਾਣ ਸਤਿਕਾਰ ਵੀ ਇੱਥੇ ਜ਼ਿਆਦਾ ਹੈ ਤੇ ਮੈਂ ਇਕੱਲਾ ਇਹਨਾਂ ਨਾਲ ਕਿੰਨਾ ਕੁ ਚਿਰ ਲੜਾਂਗਾ ਏਦਾਂ ਉਹ ਸਿੱਖ ਨੇ ਵੇਖਣਾ ਕਿ ਮੇਰਾ ਬਲ ਕੰਮ ਨਹੀਂ ਕਰ ਰਿਹਾ
ਗੁਰ ਕੋ ਸਿੱਖ ਨਹੀਂ ਕੋ ਨੇਰੇ ਦਿਓ ਨਿਕਾਸ ਹਮ ਐ ਗਨੇਰੇ
ਇਹਨੇ ਵੇਖਿਆ ਵੀ ਮੈਂ ਇਕੱਲਾ ਇੱਥੇ ਨੇੜੇ ਤੇੜੇ ਕੋਈ ਗੁਰੂ ਕਾ ਸਿੱਖ ਵੀ ਕੋਈ ਨਹੀਂ ਹੈ ਤੇ ਇਹਨੂੰ ਜੇ ਉਹ ਜਿਹੜੇ ਸਿੱਧ ਸੀ ਉਹ ਵੀ ਕਹਿੰਦੇ ਸੀ ਵੀ ਇੱਥੇ ਕਿਹੜਾ ਕੋਈ ਨੇੜੇ ਤੇੜੇ ਹੋਰ ਸਿੱਖ ਰਹਿੰਦਾ ਹੈ ਆਪਾਂ ਇਹਨੂੰ ਇਸ ਜਗ੍ਹਾ ਤੋਂ ਕੱਢ ਕੇ ਤੋੜ ਦੇਈਏ ਤੇ ਇਸ ਜਗ੍ਹਾ ਤੇ ਆਪਣਾ ਦੁਬਾਰਾ ਕਬਜ਼ਾ ਕਰ ਲਈਏ
ਪੂਰਬ ਹੋਤੋ ਹਮਾਰੋ ਥਾਨ ਬੈਠੀ ਗੋਰਖ ਤਪਿਓ ਮਹਾਨ
ਸਿੱਖ ਨਾਲ ਲੜਿਆ ਕਰਨ ਕਹਿੰਦੇ ਛੱਡ ਜਾ ਇਹ ਜਗ੍ਹਾ ਇਹ ਜਗ੍ਹਾ ਨੂੰ ਛੱਡ ਕੇ ਤੁਰ ਜਾ ਕਿਉਂਕਿ ਇਹ ਜਗ੍ਹਾ ਪਹਿਲਾਂ ਸਾਡੀ ਸੀ ਉਹਨੇ ਆਖਿਆ ਭਾਈ ਇਹ ਥੋੜੀ ਜਿਹੀ ਜਗ੍ਹਾ ਮੈਂ ਲੈ ਕੇ ਬੈਠਾ ਇੱਥੇ ਗੁਰੂ ਨਾਨਕ ਸਾਹਿਬ ਦੀ ਯਾਦਗਾਰ ਹੈ ਉਹਨਾਂ ਦੇ ਯਾਦਗਾਰੀ ਪਿੱਪਲ ਇੱਥੇ ਖੜਾ ਹੈ ਪਰ ਉਹ ਕਹਿੰਦੇ ਨਹੀਂ ਇਹ ਜਗ੍ਹਾ ਦੇ ਉੱਤੇ ਸਾਡੇ ਗੋਰਖਨਾਥ ਗੁਰੂ ਨੇ ਬੜੀ ਤਪੱਸਿਆ ਕੀਤੀ ਹੈ ਸਾਡੇ ਗੋਰਖਨਾਥ ਨੇ ਇੱਥੇ ਬੜਾ ਬਹਿ ਕੇ ਭਾਰੀ ਤਪ ਕੀਤਾ ਹੈ
ਸ਼੍ਰੀ ਨਾਨਕ ਤਿੰਨ ਕੇ ਡਿੱਗ ਆਏ ਦੋਇਤ੍ਰੈ ਬਾਸਰ ਬਸਿਓ ਬਿਤਾਏ
ਗੁਰੂ ਨਾਨਕ ਸਾਹਿਬ ਤਾਂ ਇੱਥੇ ਸਾਡੇ ਗੁਰੂ ਗੋਰਖਨਾਥ ਨੂੰ ਮਿਲਣ ਆਏ ਸੀ ਤੇ ਉਹ ਇੱਥੇ ਆ ਕੇ ਦੋ ਤਿੰਨ ਦਿਨ ਠਹਿਰੇ ਸੀ ਗੋਰਖਨਾਥ ਦੇ ਨਾਲ ਬਹਿ ਕੇ ਉਹਨਾਂ ਨੇ ਦੋ ਤਿੰਨ ਦਿਨ ਇੱਥੇ ਵਾਰਤਾਲਾਪ ਕੀਤੀ ਸੀ
ਜਿਮ ਪਰਾਉ ਨੋ ਕਿਸ ਕੋ ਆਵੇ ਕਿਆ ਮਾਲਕ ਤਿਸ ਘਰ ਹੋਏ ਜਾਵੇ
ਸਿੱਖ ਨੂੰ ਕਹਿੰਦੇ ਸਿੱਖ ਨੂੰ ਅਲਮਸਤ ਨੂੰ ਕਹਿੰਦੇ ਸਿੱਖਾ ਜਿਵੇਂ ਕਿਸੇ ਦੇ ਘਰ ਕੋਈ ਪ੍ਰਾਹੁਣਾ ਚੱਲ ਕੇ ਆਉਂਦਾ ਪ੍ਰਾਹੁਣਾ ਦੋ ਚਾਰ ਦਿਨ ਕਿਸੇ ਦੇ ਘਰ ਚ ਰਹਿ ਜੋ ਉੱਥੋਂ ਦਾ ਮਾਲਕ ਤਾਂ ਨਹੀਂ ਬਣ ਜਾਂਦਾ ਕਹਿੰਦੇ ਏਦਾਂ ਗੁਰੂ ਨਾਨਕ ਸਾਹਿਬ ਇੱਥੇ ਦੋ ਚਾਰ ਦਿਨ ਰਹੇ ਸੀ ਇਹਦਾ ਮਤਲਬ ਇਹ ਤੇ ਨਹੀਂ ਵੀ ਉਹ ਇੱਥੋਂ ਦੇ ਮਾਲਕ ਬਣ ਗਏ ਇੱਥੋਂ ਦਾ ਮਾਲਕ ਤਾਂ ਗੋਰਖਨਾਥ ਹੀ ਹੈ ਉਹੀ ਇਸ ਜਗ੍ਹਾ ਦਾ ਮਾਲਕ ਹੈ ਪਰ ਖਾਲਸਾ ਜੀ ਅਸਲ ਵਿੱਚ ਉਹ ਸਾਰੀ ਜਗ੍ਹਾ ਗੁਰੂ ਨਾਨਕ ਸਾਹਿਬ ਦੀ ਸੀ ਕਿਉਂਕਿ ਧਰਤੀ ਨੇ ਆਪ ਬੋਲ ਕੇ ਕਿਹਾ ਸੀ ਮੈਂ ਗੁਰੂ ਨਾਨਕ ਸਾਹਿਬ ਦੀ ਹਾਂ ਜਦੋਂ ਸਿੱਧਾਂ ਨੇ ਆਖਿਆ ਵੀ ਧਰਤੀ ਬੋਲ ਕੇ ਦੱਸੇ ਕਿਹਦੀ ਹੈ ਤੇ ਧਰਤੀ ਨੇ ਕਿਹਾ ਸੀ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਦਾਸੀ ਹਾਂ ਇਸ ਕਰਕੇ ਉਹ ਜਗ੍ਹਾ ਫਿਰ ਗੋਰਖਨਾਥ ਛੱਡ ਕੇ ਚਲਾ ਗਿਆ ਸੀ ਇਹ ਤਾਂ ਸਿੱਧ ਬਾਅਦ ਵਿੱਚ ਆ ਕੇ ਫਿਰ ਕਬਜ਼ਾ ਕਰਨ ਲੱਗ ਪਏ ਆ ਕੇ ਸਿੱਖ ਨੂੰ ਕਹਿੰਦੇ ਜੇ ਕੋਈ ਦੋ ਚਾਰ ਦਿਨ ਕਿਤੇ ਕੋਈ ਪ੍ਰਾਹੁਣਾ ਆ ਕੇ ਕਿਸੇ ਦੇ ਘਰ ਰਹਿ ਜਾਏ ਉਹ ਪ੍ਰਾਹੁਣਾ ਉਸ ਘਰ ਦਾ ਮਾਲਕ ਨਹੀਂ ਬਣ ਜਾਂਦਾ ਇਸੇ ਤਰ੍ਹਾਂ ਇਹ ਜਗ੍ਹਾ ਸਾਡੀ ਹੈ ਇੱਥੇ ਗੋਰਖਨਾਥ ਨੇ ਤਪ ਕੀਤਾ ਹੈ ਇੱਥੇ ਗੁਰੂ ਨਾਨਕ ਸਾਹਿਬ ਦੋ ਚਾਰ ਦਿਨ ਆ ਕੇ ਰਹੇ ਨੇ ਇਹਦਾ ਮਤਲਬ ਇਹ ਨਹੀਂ ਕਿ ਇਹ ਜਗ੍ਹਾ ਉਹਨਾਂ ਦੀ ਹੈ
ਕਿਮ ਬੈਠੇ ਗੁਰ ਕੋ ਕਿਮ ਹੈ ਚਿਰੰਕਾਲ ਕੋ ਸਿੱਧ ਗਨ ਰਹਿ।
ਤਾਂ ਬੜੇ ਲੰਮੇ ਸਮੇਂ ਤੋਂ ਸਿੱਧ ਰਹਿੰਦੇ ਨੇ, ਸਿੱਧਾਂ ਦਾ ਇਸ ਜਗ੍ਹਾ ਤੇ ਕਬਜ਼ਾ ਹੈ, ਸਿੱਧ ਇੱਥੇ ਰਹਿ ਕੇ ਤਪ ਕਰ ਰਹੇ ਨੇ, ਤੂੰ ਇੱਥੇ ਆ ਕੇ ਕਿਵੇਂ ਕਹਿੰਦਾ ਸਾਡਾ ਗੁਰੂ ਇੱਥੇ ਬੈਠਾ ਸੀ, ਇਹ ਸਾਡੀ ਜਗ੍ਹਾ ਹੈ, ਇੱਥੇ ਆ ਕੇ ਤੂੰ ਆਪਣਾ ਹੱਕ ਕਿਉਂ ਜਤਾਉਣਾ।
ਗੋਰਖ ਮਤਾ ਬਿਦਤ ਜਗ ਨਾਮੋ ਤਪ ਤੇ ਕੀਏ ਪੁਨੀਤ ਅਬਰਾਮੋ।
ਇਸ ਜਗ੍ਹਾ ਦਾ ਨਾਮ ਵੀ ਗੋਰਖ ਮਥਾ ਪ੍ਰਗਟ ਹੈ, ਸਾਰੇ ਪਾਸੇ ਇਸ ਜਗ੍ਹਾ ਨੂੰ ਗੋਰਖ ਮਥਾ ਕਹਿੰਦੇ ਨੇ। ਇਸ ਜਗ੍ਹਾ ਦਾ ਨਾਂ ਹੀ ਗੋਰਖ ਮਥਾ ਹੈ ਕਿਉਂਕਿ ਗੋਰਖ ਜੀ ਨੇ ਇੱਥੇ ਤਪ ਕੀਤਾ ਹੈ।
ਗੁਰਸਿੱਖ ਕੈ ਵਿੱਚ ਦੋ ਅਜ਼ਮਤ ਇਨ ਮੈਂ ਜ਼ਾਰੋ।
ਜਦੋਂ ਸਿੱਧਾਂ ਦੀ ਗੱਲ ਸੁਣੀ ਸਿੱਖ ਨੇ, ਗੁਰਸਿੱਖ ਬਾਬੇ ਅਲਮਸਤ ਨੇ, ਤੇ ਇਹ ਸਿੱਖ ਬੋਲਿਆ, ਗੁਰਸਿੱਖ ਕਹਿਣ ਲੱਗਾ, ਭਾਈ ਇੱਥੇ ਗੁਰੂ ਨਾਨਕ ਸਾਹਿਬ ਦੀ ਪ੍ਰਤੱਖ ਕਲਾ ਵਰਤਦੀ ਹੈ, ਇਹ ਜਗ੍ਹਾ ਗੋਰਖ ਮਥਾ ਨਹੀਂ, ਇਸ ਜਗ੍ਹਾ ਦਾ ਨਾਂ ਸ੍ਰੀ ਨਾਨਕ ਮਥਾ ਹੈ, ਗੁਰੂ ਨਾਨਕ ਸਾਹਿਬ ਦੇ ਨਾਂ ਤੇ ਜਗ੍ਹਾ ਹੈ, ਇੱਥੇ ਗੁਰੂ ਨਾਨਕ ਸਾਹਿਬ ਦੀ ਪ੍ਰਤੱਖ ਕਲਾ ਇਹਨਾਂ ਦੋ ਦਰਖਤਾਂ ਵਿੱਚ ਨਜ਼ਰ ਆਉਂਦੀ ਹੈ। ਇਹ ਜਿਹੜੇ ਦੋ ਦਰਖਤ ਇਸ ਜਗ੍ਹਾ ਤੇ ਖੜੇ ਨੇ, ਇੱਥੇ ਗੁਰੂ ਨਾਨਕ ਸਾਹਿਬ ਦੀ ਉਹ ਪ੍ਰਤੱਖ ਜਾਹਰ ਕਲਾ ਅਜ਼ਮਤ ਇਹਨਾਂ ਦੋਹਾਂ ਦਰਖਤਾਂ ਦੇ ਵਿੱਚ ਨਜ਼ਰ ਆਉਂਦੀ ਹੈ।
ਸ੍ਰੀ ਨਾਨਕ ਕੋ ਥਾਨ ਜਨਾਵੇ ਸਿੱਖ ਗੁਰੂ ਕੇ ਪੂਜਨ ਆਵੇ।
ਜਿਹੜੇ ਦੋ ਦਰਖਤ ਨੇ ਇਸ ਜਗ੍ਹਾ ਦੇ ਉੱਤੇ, ਇਹਨਾਂ ਦੋ ਦਰਖਤਾਂ ਤੋਂ ਜਿਹੜੇ ਚਿੰਨ ਨਜ਼ਰ ਆਉਂਦੇ ਨੇ, ਇਹਨਾਂ ਤੋਂ ਪਤਾ ਲੱਗਦਾ ਕਿ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ। ਇਸ ਕਰਕੇ ਦੂਰੋਂ ਦਰੇਡਿਓਂ ਗੁਰਸਿੱਖ ਇਸ ਜਗ੍ਹਾ ਤੇ ਚੱਲ ਕੇ ਆ ਕੇ ਇਸ ਅਸਥਾਨ ਦੀ, ਗੁਰੂ ਨਾਨਕ ਸਾਹਿਬ ਦੀ ਜਗ੍ਹਾ ਜਾਣ ਕੇ ਪੂਜਾ ਕਰਦੇ ਨੇ।
ਗੁਰ ਕੇ ਚਿੰਨ ਅਜਿਓਂ ਦਰਸੰਤੇ ਕਰੋ ਬਤਾਵਨ ਕਿਉਂ ਨਾ ਪਿਖੰਤੇ।
ਗੁਰੂ ਸਾਹਿਬ ਦੇ ਜਿਹੜੇ ਚਿੰਨ ਨੇ ਹਾਲੇ ਵੀ ਨਾ ਦੋਹਾਂ ਦਰਖਤਾਂ ਵਿੱਚੋਂ ਨਜ਼ਰ ਆਉਂਦੇ ਨੇ, ਇਸ ਜਗ੍ਹਾ ਤੋਂ ਨਜ਼ਰ ਆਉਂਦੇ ਨੇ, ਤੁਸੀਂ ਵੇਖਦੇ ਕਿਉਂ ਨਹੀਂ? ਜੇ ਤੁਹਾਨੂੰ ਨਜ਼ਰ ਨਹੀਂ ਆਉਂਦੇ ਤੇ ਮੈਂ ਤੁਹਾਨੂੰ ਵਿਖਾ ਦਿੰਦਾ ਕਿ ਗੁਰੂ ਨਾਨਕ ਸਾਹਿਬ ਦੇ ਉਹ ਪ੍ਰਤੱਖ ਚਿੰਨ, ਉਹ ਪ੍ਰਤੱਖ ਜਾਹਰ ਕਲਾ ਗੁਰੂ ਨਾਨਕ ਸਾਹਿਬ ਦੀ ਕਿਵੇਂ ਇੱਥੇ ਨਜ਼ਰ ਆਉਂਦੀ ਹੈ।
ਚੱਲ ਦਲ ਦਲ ਪਰ ਕਰ ਗੁਰ ਚਿੰਨ ਯਾਂ ਤੇ ਸਭ ਗੁਰ ਤੇ ਭਿੰਨ।
ਆਹ ਵੇਖੋ ਇਹ ਜਿਹੜਾ ਪਿੱਪਲ ਦਾ ਦਰਖਤ ਹੈ, ਕਿਉਂਕਿ ਜਦੋਂ ਗੁਰੂ ਸਾਹਿਬ ਇੱਥੇ ਆਏ ਗੁਰੂ ਨਾਨਕ ਸਾਹਿਬ, ਤੇ ਉਦੋਂ ਇਹ ਦਰਖਤ ਉਡਾ ਦੇਣ ਲੱਗੇ ਤੇ ਮਹਾਰਾਜ ਜੀ ਨੇ ਹੱਥ ਨਾਲ ਫੜ ਕੇ ਰੱਖ ਲਿਆ। ਕਹਿੰਦੇ ਭਾਈ ਪੁਰਖਾ ਤੂੰ ਕਿੱਥੇ ਚੱਲਿਆ, ਠਹਿਰਾ ਰਹਿ। ਤੇ ਉਹ ਪਿੱਪਲ ਦਾ ਦਰਖਤ ਉੱਥੇ ਜੜ੍ਹਾਂ ਥੋੜੀਆਂ ਜਿਹੀਆਂ ਬਾਹਰ ਨੂੰ ਨਿਕਲੀਆਂ ਹੋਈਆਂ, ਤੇ ਸਿੱਖ ਨੇ ਵਿਖਾਇਆ, ਕਹਿੰਦਾ ਆਹ ਵੇਖੋ ਗੁਰੂ ਨਾਨਕ ਸਾਹਿਬ ਦੇ ਹੱਥ ਦਾ ਨਿਸ਼ਾਨ ਹਾਲੇ ਵੀ ਇਸ ਪਿੱਪਲ ਦੇ ਦਰਖਤ ਤੇ ਨਜ਼ਰ ਆਉਂਦਾ। ਇਹ ਗੁਰੂ ਨਾਨਕ ਸਾਹਿਬ ਦੀ ਪ੍ਰਤੱਖ ਕਲਾ ਹਾਲੇ ਵੀ ਇੱਥੇ ਨਜ਼ਰ ਆ ਰਹੀ ਹੈ।
ਇਹ ਨਲਕੋਤਰ ਦੇ ਪ੍ਰਕਾਰ ਜਿਸ ਕੇ ਹੈ ਵਿਸਾਲ ਦਵੈ ਡਾਰ।
ਇੱਥੋਂ ਕੁਝ ਦੂਰੀ ਤੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਦੂਸਰਾ ਸਥਾਨ ਹੈ ਰੀਠਾ ਸਾਹਿਬ, ਉੱਥੇ ਰੀਠਿਆਂ ਦਾ ਜਿਹੜਾ ਦਰਖਤ ਹੈ, ਉਸ ਇੱਕੋ ਦਰਖਤ ਦੇ ਉੱਤੇ ਦੋ ਪ੍ਰਕਾਰ ਦੇ ਫਲ ਲੱਗਦੇ ਨੇ।
ਇੱਕੋ ਫਲ ਮਦਰੋ ਇੱਕ ਕੋਰ, ਮਦਰ ਪਯੋ ਕਾਂਡ ਜੋ ਗੁਰ ਓਰੇ।
ਇੱਕੋ ਦਰਖਤ ਵਿੱਚ ਦੋ ਪ੍ਰਕਾਰ ਦੇ ਫਲ ਲੱਗਦੇ ਨੇ, ਰੇਠਿਆਂ ਦਾ ਇੱਕੋ ਦਰਖਤ ਹੈ। ਜਿਹੜਾ ਕਾਂਡ, ਜਿਹੜਾ ਟਾਹਣਾ ਸਿੱਧਾਂ ਵਾਲੇ ਪਾਸੇ ਸੀ, ਉਸ ਟਾਹਣੇ ਦੇ ਫਲ ਅੱਜ ਵੀ ਕੌੜੇ ਨੇ, ਤੇ ਜਿਹੜਾ ਕਾਂਡ, ਜਿਹੜਾ ਟਾਹਣਾ ਗੁਰੂ ਨਾਨਕ ਸਾਹਿਬ ਵਾਲੇ ਪਾਸੇ ਸੀ ਟਾਹਣੀ, ਉਹਦੇ ਉੱਤੇ ਜਿਹੜੇ ਰੇਠੇ ਲੱਗੇ ਸੀ, ਉਹ ਅੱਜ ਵੀ ਮਿੱਠੇ ਨੇ। ਇੱਕੋ ਦਰਖਤ ਦੇ ਉੱਤੇ ਦੋ ਕਲਾਵਾਂ ਜਾਹਰ ਨਜ਼ਰ ਆਉਂਦੀਆਂ ਨੇ, ਪ੍ਰਗਟ ਨਜ਼ਰ ਆਉਂਦੀਆਂ। ਉਹ ਸਿੱਖ ਦੱਸ ਰਿਹਾ ਇਹਨਾਂ ਸਿੱਧਾਂ ਨੂੰ ਕਿ ਤੁਸੀਂ ਗੁਰੂ ਨਾਨਕ ਸਾਹਿਬ ਦੀ ਕਲਾ ਅਜੇ ਵੀ ਨਹੀਂ ਮੰਨਦੇ, ਨਹੀਂ ਤਾਂ ਰੇਠੇ ਵੀ ਕਦੇ ਮਿੱਠੇ ਹੋਏ ਨੇ। ਫਿਰ ਇੱਕੋ ਰੇਠੇ ਦਾ ਦਰਖਤ ਅੱਧੇ ਪਾਸੇ ਜਿਹੜਾ ਸਿੱਧਾਂ ਵਾਲੇ ਪਾਸੇ ਸੀ, ਉਹਦੇ ਰੇਠੇ ਕੌੜੇ ਨੇ, ਤੇ ਜਿਹੜਾ ਕਾਂਡ, ਜਿਹੜਾ ਹਿੱਸਾ ਗੁਰੂ ਨਾਨਕ ਸਾਹਿਬ ਵਾਲੇ ਪਾਸੇ ਸੀ, ਉਹਦੇ ਮਿੱਠੇ ਨੇ।
ਸਿੱਧਨ ਦਿਸ਼ਕੋ ਅਵਲਗ ਕੌੜਾ ਜਿਸ ਤੇ ਮਨ ਪਯੋ ਤਿੰਨ ਹੋਰਾ।
ਫਲ ਸਿੱਧਾਂ ਵਾਲੇ ਪਾਸੇ ਸੀ ਰੀਠੇ ਦਾ ਹਿੱਸਾ, ਉਹ ਹਿੱਸਾ ਅੱਜ ਵੀ ਕੌੜਾ, ਉਹ ਸਿੱਖ ਦੱਸ ਰਿਹਾ। ਇਸ ਕਰਕੇ ਤੁਹਾਡੇ ਸਿੱਧਾਂ ਦਾ ਮਾਣ ਗੁਰੂ ਨਾਨਕ ਸਾਹਿਬ ਨੇ ਹੌਲਾ ਕੀਤਾ ਸੀ, ਗੁਰੂ ਨਾਨਕ ਸਾਹਿਬ ਨੇ ਤੁਹਾਡਾ ਮਾਣ ਤੋੜਿਆ ਸੀ।
ਸ੍ਰੀ ਨਾਨਕ ਕੀ ਕਥਾ ਰਸਾਲਾ ਹਮਨੇ ਪੱਟੀ ਸੁਣੀ ਤਤਕਾਲਾ।
ਗੁਰੂ ਨਾਨਕ ਸਾਹਿਬ ਦੀ ਜਿਹੜੀ ਬੜੀ ਰਸਦਾਇਕ ਕਥਾ ਹੈ, ਉਹ ਅਸੀਂ ਪਿਆਰ ਨਾਲ ਪੜ੍ਹੀ ਹੈ, ਉਸ ਕਥਾ ਨੂੰ ਅਸੀਂ ਬੜੇ ਪਿਆਰ ਨਾਲ ਸੁਣਿਆ ਹੈ।
ਸਰਬ ਬਿਰਤਾਂਤ ਹਿਆਂ ਕੋ ਜਾਨਾ ਸਭ ਸਿੱਧਨ ਕੋ ਹੰਸ ਮਾਨਾ।
ਇੱਥੋਂ ਦਾ ਸਾਰਾ ਪ੍ਰਸੰਗ ਉਹ ਸਿੱਖ ਪੜ੍ਹਿਆ ਲਿਖਿਆ ਸੀ, ਉਹਨੇ ਆਖਿਆ ਮੈਂ ਸਾਰੀ ਕਥਾ ਪੜ੍ਹੀ ਹੈ, ਸਾਰਾ ਇਤਿਹਾਸ ਪੜ੍ਹਿਆ ਇਸ ਜਗ੍ਹਾ ਦਾ, ਕਿ ਇੱਥੇ ਗੁਰੂ ਨਾਨਕ ਸਾਹਿਬ ਨੇ ਕਿਵੇਂ ਸਿੱਧਾਂ ਦਾ ਮਾਣ ਦੂਰ ਕੀਤਾ ਸੀ, ਕਿਵੇਂ ਸਿੱਧਾਂ ਦਾ ਹੰਕਾਰ ਦੂਰ ਕੀਤਾ ਸੀ, ਉਹ ਸਾਰਾ ਇਤਿਹਾਸ ਮੈਂ ਭਲੀ ਪ੍ਰਕਾਰ ਨਾਲ ਚੰਗੀ ਤਰ੍ਹਾਂ ਜਾਣਦਾ ਹਾਂ।
ਮੈਂ ਨਿਜ ਗੁਰ ਕੀ ਥਾਉ ਨਾ ਛੋੜੋ, ਨਿਜ ਪ੍ਰਕਰਮ ਤੇ ਮੁਖ ਤੁਮ ਮੋੜੋ।
ਨੇ ਆਖਿਆ ਮੈਂ ਇਹ ਜਗ੍ਹਾ ਛੱਡ ਕੇ ਨਹੀਂ ਜਾਣਾ, ਇਹ ਮੇਰੇ ਗੁਰੂ ਦੀ ਥਾਂ ਹੈ, ਇਹ ਸਥਾਨ ਮੇਰੇ ਗੁਰੂ ਦਾ ਸਥਾਨ ਹੈ, ਮੈਂ ਆਪਣੇ ਗੁਰੂ ਦਾ ਸਥਾਨ ਛੱਡ ਕੇ ਨਹੀਂ ਜਾਣਾ, ਤੇ ਮੈਂ ਆਪਣੇ ਗੁਰੂ ਦੇ ਪਰਾਕਰਮ ਨਾਲ ਬਲ ਨਾਲ ਤੁਹਾਡਾ ਮੂੰਹ ਮੋੜ ਕੇ ਰੱਖ ਦਿਆਂਗਾ ਸਿੱਧੋ, ਪਰ ਇਹ ਜਗ੍ਹਾ ਛੱਡ ਕੇ ਮੈਂ ਨਹੀਂ ਜਾਵਾਂਗਾ।
ਸ੍ਰੀ ਨਾਨਕ ਕੀ ਗਾਦੀ ਤਾਂ ਪਰ ਬੈਠੇ ਗੁਰੂ ਹਰ ਗੋਬਿੰਦ ਤਾਂ ਪਰ।
ਇਸ ਵਕਤ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਬਿਰਾਜਮਾਨ ਨੇ। ਸਿੱਧੋ, ਤੁਸੀਂ ਛੇਵੇਂ ਪਾਤਸ਼ਾਹ ਬਾਰੇ ਹਾਲੇ ਨਹੀਂ ਸੁਣਿਆ ਕਿ ਉਹ ਕਿੱਡੇ ਬਲੀ ਨੇ, ਕਿੱਡੇ ਤਾਕਤਵਰ ਨੇ। ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਇਸ ਵਕਤ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਹਨ।
ਪੀਰੀ ਮੀਰੀ ਧਰੀ ਪ੍ਰਚੰਡ, ਦੰਡ ਉਚਿਤ ਕੇ ਦਾਤਾ ਦੰਡ।
ਪੀਰੀ ਤੇ ਮੀਰੀ ਨੂੰ ਧਾਰਨ ਕਰਨ ਵਾਲੇ ਨੇ, ਦੰਡ ਦੇਣ ਵਾਲੇ ਨੇ, ਦੰਡ ਦੇਣ ਦੇ ਵਿੱਚ ਉਹ ਵੱਡੇ ਭਾਰੀ ਪ੍ਰਚੰਡ ਬਲੀ ਬਲਵਾਨ ਹਨ।
ਸਿਮਰੇ ਜੈ ਕੈ ਹਾਜ਼ਰ ਸਾਰੇ, ਸਿੱਖੀ ਬੇਲ ਬਦਾਮ ਨਾਰੇ।
ਕਿੱਥੇ ਉਹਨਾਂ ਨੂੰ ਕੋਈ ਸਿਮਰੇ, ਉੱਥੇ ਹੀ ਹਰ ਜਗ੍ਹਾ ਤੇ ਹਰ ਪਾਸੇ ਉਹ ਹਾਜ਼ਰ ਹੋਣ ਵਾਲੇ ਨੇ, ਸਿੱਖੀ ਦੀ ਵੇਲ ਨੂੰ ਵਧਾਵਣ ਵਾਲੇ ਹਨ। ਸਿੱਖੀ ਬੇਲ ਵਧਾਵਣ ਹਾਰੇ, ਸਿੱਖੀ ਦੀ ਵੇਲ ਨੂੰ ਵਧਾਉਣ ਵਾਲੇ ਹਨ।
ਐਸੇ ਗੁਰ ਪੂਰਨ ਸਮਰੱਥ, ਸਿਰ ਮੇਰੇ ਪਰ ਤਿੰਨ ਕੋ ਹੱਥ।
ਐਸੇ ਗੁਰੂ ਮੇਰੇ ਪੂਰਨ ਸਮਰੱਥ ਨੇ, ਤੇ ਸਿੱਧੋ ਐਸੇ ਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਹੱਥ ਉਹ ਮੇਰੇ ਸਿਰ ਉੱਤੇ ਹੈ, ਮੇਰੇ ਸਿਰ ਉੱਤੇ ਐਸੇ ਸਮਰੱਥ ਗੁਰੂ ਦਾ ਹੱਥ ਹੈ।
ਕਰੈ ਸਹਾਏ ਆਨ ਤਤ ਕਾਲਾ, ਲਖੋਏ ਕਾਕੀ ਨੇ ਇਸ ਹਾਲਾ।
ਕਾਲ ਆ ਕੇ ਮੇਰੀ ਇੱਥੇ ਸਹਾਇਤਾ ਕਰਨਗੇ, ਮੈਨੂੰ ਕੱਲਾ ਨਾ ਸਮਝਿਆ ਜੇ ਕਿ ਮੈਂ ਇਸ ਜਗ੍ਹਾ ਤੇ ਇਕੱਲਾ ਹਾਂ, ਮੇਰਾ ਗੁਰੂ ਮੇਰੇ ਨਾਲ ਹੈ, ਉਹ ਤਾਤਕਾਲ ਇੱਥੇ ਪਹੁੰਚ ਕੇ ਮੇਰੀ ਸਹਾਇਤਾ ਕਰਨਗੇ।
ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸਮਾਲੇ।
ਗੁਰੂ ਸਦਾ ਮੇਰੇ ਨਾਲ ਹੈ, ਮੈਂ ਆਪਣੇ ਗੁਰੂ ਨੂੰ ਸਦਾ ਸਿਮਰ ਸਿਮਰ ਕੇ ਯਾਦ ਕਰਦਾ ਹਾਂ।
ਸੁਣ ਕੰਨ ਪਾਟੇ ਜੋਗੀ ਬ੍ਰਿੰਦ, ਉੱਠੇ ਤੁਰ ਤਿਸ ਧਾਰ ਬਿਲੰਦ।
ਕੰਨ ਪਾਟੇ ਜੋਗੀਆਂ ਨੇ ਜਦੋਂ ਸਿੱਖ ਦਾ ਜਵਾਬ ਸੁਣਿਆ ਨਾ ਬਾਬੇ ਅਲਮਸਤ ਦਾ, ਇਹ ਬੜੇ ਗੁੱਸੇ ਚ ਆਏ, ਮੰਨਦਾ ਨਹੀਂ, ਸਾਡਾ ਜ਼ੋਰ ਵੇਖਣ ਦੀ ਬਜਾਏ ਆਪਣੇ ਗੁਰੂ ਦਾ ਜ਼ੋਰ ਵਿਖਾਉਂਦਾ ਕਿ ਮੇਰਾ ਗੁਰੂ ਬੜਾ ਬਲੀ ਹੈ। ਕਹਿੰਦੇ ਹੁਣੇ ਵੇਖਦੇ ਇਹਨਾਂ ਦਾ ਗੁਰੂ ਕੀ ਕਰ ਸਕਦਾ।
ਦੇਖੇ ਤੋਰ ਗੁਰੂ ਕਿਆ ਕਰੇ, ਇਸ ਪੀਪਰ ਕੋ ਹਮ ਪਰ ਹਰੇ।
ਵੇਖਦੇ ਹਾਂ ਅਸੀਂ ਤੇਰਾ ਗੁਰੂ ਹੁਣ ਕੀ ਕਰ ਸਕਦਾ। ਆਹ ਜਿਹੜਾ ਪਿੱਪਲ ਜਿਹਨੂੰ ਤੂੰ ਕਹਿੰਦਾ ਨਾ, ਸਾਡੇ ਗੁਰੂ ਨਾਨਕ ਸਾਹਿਬ ਦਾ ਇੱਥੇ ਨਿਸ਼ਾਨ ਹੈ, ਇਹ ਪਿੱਪਲ ਅਸੀਂ ਹੁਣੇ ਸਾੜ ਕੇ ਸੁਆਹ ਕਰ ਦੇਣਾ, ਇਹ ਪਿੱਪਲ ਨੂੰ ਹੀ ਅਸੀਂ ਅੱਗ ਲਾ ਕੇ ਸਾੜ ਦੇਣਾ, ਨਾ ਇੱਥੇ ਨਿਸ਼ਾਨੀ ਹੋਵੇਗੀ, ਨਾ ਤੂੰ ਕਹੇਗਾ ਕਿ ਇੱਥੇ ਗੁਰੂ ਦਾ ਸਥਾਨ ਹੈ।
ਯਹੀ ਚਿੰਨ ਤੂੰ ਬਹੁਤ ਬਤਾਵੇਂ, ਜਾਂ ਕੋ ਖੋਜ ਰਹਿਣ ਨਾ ਪਾਵੇਂ।
ਪਿੱਪਲ ਦੇ ਦਰਖਤ ਦਾ ਚਿੰਨ ਦੱਸਦਾ ਨਾ ਕਿ ਪਿੱਪਲ ਦਾ ਦਰਖਤ ਸਾਡੇ ਗੁਰੂ ਦਾ ਪਿੱਪਲ ਹੈ, ਇੱਥੇ ਗੁਰੂ ਸਾਹਿਬ ਦਾ ਹੱਥ ਲੱਗਾ ਹੋਇਆ, ਮੈਂ ਅਸੀਂ ਇਹਦਾ ਚਿੰਨ ਹੀ ਨਹੀਂ ਰਹਿਣ ਦਿਆਂਗੇ, ਇੱਥੇ ਨਿਸ਼ਾਨੀ ਨਹੀਂ ਰਹਿਣ ਦਿਆਂਗੇ, ਇਹ ਨਿਸ਼ਾਨੀ ਅਸੀਂ ਮਿਟਾ ਦਿਆਂਗੇ, ਇਹਦਾ ਖੋਜ ਨਹੀਂ ਰਹੇਗਾ।
ਈਂਧਨ ਅਗਨ ਲਈਏ ਸਭ ਆਏ, ਤਰ ਚੌਂ ਦਿਸ਼ ਮੈਂ ਕਰ ਸਮਦਾਏ।
ਕੱਲਾ ਸੀ, ਉਹਦਾ ਕੋਈ ਜ਼ੋਰ ਨਹੀਂ ਚੱਲਿਆ, ਇਹਨਾਂ ਸਿੱਧ ਬੜੇ ਸੀ, ਇਹਨਾਂ ਕੀ ਕੀਤਾ, ਕੰਨ ਪਾਟੇ ਜੋਗੀਆਂ ਨੇ ਲੱਕੜਾਂ ਲਿਆਂਦੀਆਂ ਇਕੱਠੀਆਂ ਕਰਕੇ, ਪਿੱਪਲ ਦੇ ਆਲੇ ਦੁਆਲੇ ਰੱਖ ਕੇ ਲੱਕੜਾਂ ਬਹੁਤ ਸਾਰੀਆਂ, ਸੁੱਕੀਆਂ ਲੱਕੜਾਂ ਰੱਖ ਕੇ ਅੱਗ ਲਾ ਦਿੱਤੀ ਤੇ ਪਿੱਪਲ ਦਾ ਦਰਖਤ ਸਾੜ ਦਿੱਤਾ। ਜਿਹੜਾ ਦਰਖਤ ਸੀ ਪਿੱਪਲ ਦਾ, ਉਹਨੂੰ ਜਲਾ ਦਿੱਤਾ ਅੱਗ ਲਾ ਕੇ।
ਯਾਰ ਦੇ ਪੀਪਰ ਮਤ ਮੰਦ, ਤਬ ਬੋਲਿਓ ਅਲਮਸਤ ਬਿਲੰਦ।
ਸਾਰਾ ਪਿੱਪਲ ਦਾ ਦਰਖਤ ਜੜਾਂ ਸਮੇਤ ਸਾੜ ਦਿੱਤਾ, ਤੇ ਜਦੋਂ ਪਿੱਪਲ ਸਾੜ ਦਿੱਤਾ ਤੇ ਬਾਬਾ ਅਲਮਸਤ ਜੀ ਨੂੰ ਬੜਾ ਰੋਸ ਆਇਆ। ਪੇਸ਼ ਤਾਂ ਕੋਈ ਗਈ ਨਹੀਂ, ਉਹ ਜ਼ਿਆਦਾ ਸੀ, ਇਹ ਬਾਬਾ ਜੀ ਇਕੱਲੇ ਸਨ, ਤੇ ਗੁੱਸੇ ਵਿੱਚ ਆ ਕੇ ਬਾਬਾ ਅਲਮਸਤ ਜੀ ਬੋਲੇ,
ਆਗੇ ਸਿੱਧ ਗੋਰਖ ਜੁਤ ਹੋਏ, ਲਗੇ ਉਡਾਮਨ ਚੱਲ ਦਲ ਸੋਏ।
ਪਹਿਲਾਂ ਤੁਹਾਡਾ ਗੁਰੂ ਗੋਰਖ ਨਾਥ ਉਹਦੇ ਸਮੇਤ ਜਿਹੜੇ ਸਿੱਧ ਸੀ ਨਾ, ਉਹ ਇਸ ਪਿੱਪਲ ਦੇ ਦਰਖਤ ਨੂੰ ਉਡਾਣ ਲੱਗੇ ਸੀ, ਇਸ ਦਰਖਤ ਨੂੰ ਹਵਾ ਵਿੱਚ ਉਡਾਣ ਲੱਗੇ ਸਨ।
ਸ੍ਰੀ ਨਾਨਕ ਨਿਜ ਕਰਤੇ ਗਏ, ਸਿੱਧ ਹਾਰੇ ਇਸਤਰੀ
ਗੁਰੂ ਨਾਨਕ ਸਾਹਿਬ ਨੇ ਇਹਨੂੰ ਹੱਥ ਨਾਲ ਪਕੜ ਕੇ ਰੋਕ ਲਿਆ ਸੀ, ਸਿੱਧ ਜ਼ੋਰ ਲਾ ਕੇ ਹਟ ਗਏ, ਪਰ ਇਸ ਪਿੱਪਲ ਦੇ ਦਰਖਤ ਨੂੰ ਉਡਾ ਨਹੀਂ ਸਕੇ। ਗੁਰੂ ਸਾਹਿਬ ਨੇ ਇਹਨੂੰ ਥੱਲੇ ਹੀ ਰੱਖ ਲਿਆ।
ਅਬ ਵੀ ਸਤਿਗੁਰ ਬਣੈ ਸਹਾਏ, ਸ਼ਕਲ ਥਾਨ ਮੈਂ ਲਿਓ ਛੁਟਾਏ।
ਹੁਣ ਵੀ ਗੁਰੂ ਸਾਹਿਬ ਮੇਰੀ ਸਹਾਇਤਾ ਕਰਨਗੇ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਇੱਥੇ ਆਉਣਗੇ, ਉਹ ਮੇਰੀ ਸਹਾਇਤਾ ਕਰਨਗੇ, ਮੈਂ ਇਹ ਸਾਰੀ ਜਗ੍ਹਾ ਤੁਹਾਡੇ ਕੋਲੋਂ ਛੁਡਾ ਲਵਾਂਗਾ, ਮੈਂ ਵੀ ਬਚਨ ਕਰਦਾ, ਮੇਰਾ ਗੁਰੂ ਮੇਰੇ ਬਚਨ ਨੂੰ ਪੂਰਾ ਕਰੇਗਾ, ਮੇਰੇ ਸਤਿਗੁਰੂ ਜੀ ਮੇਰੇ ਬਚਨ ਪੂਰੇ ਕਰਨਗੇ, ਮੈਂ ਇਹ ਸਾਰੀ ਜਗ੍ਹਾ ਤੁਹਾਡੇ ਕੋਲੋਂ ਵਾਪਸ ਛੁਡਾ ਲਵਾਂਗਾ।
ਕਰੋ ਅਵਗਿਆ ਤਸ ਫਲ ਪਾਵੋ, ਆਪਣੇ ਉਖਾੜ ਜਿਹੜਾ ਪਛਤਾਵੋ।
ਇਹੋ ਜੀ ਅਵਗਿਆ ਕੀਤੀ ਆ, ਤੁਹਾਨੂੰ ਇਹੋ ਜਿਹਾ ਫਲ ਭੋਗਣਾ ਪਵੇਗਾ। ਤੁਸੀਂ ਆਪਣੀਆਂ ਜੜਾਂ ਸਿੱਧੋ, ਆਪ ਆਪਣੇ ਹੱਥੀ ਪੁੱਟ ਰਹੇ ਹੋ, ਆਪਣੇ ਹੱਥੀ ਆਪਣੀਆਂ ਜੜਾਂ ਉਪਾੜ ਰਹੇ ਹੋ।
ਹਿਮੂਤ ਪਾਤ ਕਰੋ ਜੋਗੀਨ, ਰਿਪਗਨ ਆਪ ਇਕਾਕੀ ਚੀਨ।
ਯੋਗੀਆਂ ਨੇ ਬੜਾ ਉਤਪਾਤ ਕੀਤਾ, ਸਿੱਖ ਨਾਲ ਬੜਾ ਲੜੇ, ਹੁਣ ਬਾਬੇ ਅਲਮਸਤ ਦੀ ਪੇਸ਼ ਨੀ ਗਈ, ਉਥੋਂ ਬਾਹਰ ਆ ਕੇ ਬਹਿ ਗਏ, ਚਲੋ ਇੱਥੇ ਨੀ ਬਹਿਣ ਦਿੰਦੇ, ਬਾਹਰ ਹੋਰ ਜਗ੍ਹਾ ਵੇਖ ਲਈ। ਉਥੇ ਬਾਬੇ ਅਲਮਸਤ ਨੇ ਆਪਣਾ ਆਸਣ ਲਾ ਲਿਆ।
ਲਗਿਓ ਅਰਾਧਨ ਤਪ ਕਰ ਬ੍ਰਿੰਦ, ਬਿੰਤੀ ਨਿਤ ਪ੍ਰਤ ਕਰਤ ਬਿਲੰਦ।
ਬਾਬੇ ਅਲਮਸਤ ਨੂੰ ਇਕੱਲਾ ਜਾਣ ਕੇ ਇਹਨਾਂ ਦਾ ਜ਼ੋਰ ਚੱਲ ਪਿਆ, ਸਿੱਧਾਂ ਦਾ ਜ਼ੋਰ ਚੱਲ ਪਿਆ। ਬਾਬੇ ਅਲਮਸਤ ਨੇ ਬਹਿ ਕੇ ਉਥੇ ਫਿਰ ਗੁਰੂ ਹਰਗੋਬਿੰਦ ਸਾਹਿਬ ਦੀ ਅਰਾਧਨਾ ਕੀਤੀ। ਜਦੋਂ ਇਹਨਾਂ ਨੇ ਪਿੱਪਲ ਸਾੜ ਦਿੱਤਾ, ਫਿਰ ਉਹਨਾਂ ਨੇ ਅਰਾਧਨਾ ਕੀਤੀ, ਬਾਬੇ ਅਲਮਸਤ ਗੁਰੂ ਹਰਗੋਬਿੰਦ ਸਾਹਿਬ ਨੂੰ ਅਰਾਧਨ ਲੱਗੇ।
ਸ਼੍ਰੀ ਹਰਗੋਬਿੰਦ ਬਨੋ ਸਹਾਇਕ, ਰੱਖਿਓ ਆਪ ਸਿੱਖ ਕੀ ਲਾਇਕ।
ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਸਹਾਇਤਾ ਕਰੋ, ਮੈਂ ਤੁਹਾਡੇ ਚਰਨਾਂ ਦਾ ਸੇਵਕ ਸਿੱਖ ਹਾਂ, ਆਪਣਾ ਸਿੱਖ ਜਾਣ ਕੇ, ਆਪਣਾ ਦਾਸ ਜਾਣ ਕੇ ਆਪ ਬੜੋ ਤੇ ਆਪ ਕਿਰਪਾ ਕਰਕੇ ਮੇਰੀ ਸਹਾਇਤਾ ਕਰੋ।
ਸਰਬ ਕਟਨ ਕੋ ਅੰਤਰ ਜਾਮੀ, ਦਾਤਾ ਸਭ ਜੀਵਨ ਕੋ ਸਵਾਮੀ।
ਤੁਸੀਂ ਸਾਰੇ ਘਟਾਵਾਂ ਦੇ ਅੰਤਰ ਜਾਮੀ ਹੋ, ਸਾਰੇ ਜਗਤ ਦੇ ਸਵਾਮੀ ਹੋ, ਸਾਰੇ ਸੰਸਾਰ ਦੇ ਜੀਵਾਂ ਦੇ ਦਾਤੇ ਔਰ ਸਾਰਿਆਂ ਦੇ ਸਵਾਮੀ ਮਾਲਕ ਹੋ।
ਪਈ ਪੀਰ ਸਿਮਰਨ ਔਰ ਕਰਤਾ, ਹਿਰਦੇ ਭਰੋਸਾ ਰਾਵਰ ਧਰਤਾ।
ਜਿਹਨਾਂ ਸਿੱਖਾਂ ਤੇ ਭੀੜ ਪੈਂਦੀ ਆ, ਉਹ ਤੁਹਾਡਾ ਸਿਮਰਨ ਕਰਦੇ ਨੇ, ਉਹ ਤੁਹਾਨੂੰ ਯਾਦ ਕਰਦੇ ਨੇ ਔਰ ਤੁਹਾਡੇ ਤੇ ਆਪਣਾ ਪੂਰਨ ਭਰੋਸਾ ਹਿਰਦੇ ਚ ਧਾਰਦੇ ਹਨ।
ਬਹੁ ਮਿਲ ਬਹੁ ਮਿਲ ਫਲ ਕੀਨ ਸਿਜੋ, ਬਹੁ ਮਿਲ ਬਲ ਕੀਨ ਸਿਜੋ ਗੀਨ, ਹੀ ਨਾਨਕ ਥਲ ਲੀਨਸ ਛੀਨ।
ਮੇਰੇ ਤੇ ਵੀ ਭੀੜ ਪਈ ਆ, ਮੈਂ ਤੁਹਾਡੀ ਅਰਾਧਨਾ ਕਰ ਰਿਹਾ, ਕਿਉਂਕਿ ਨਾ ਯੋਗੀਆਂ ਦਾ ਬਲ ਚੱਲ ਗਿਆ, ਇਹ ਕੰਨ ਪਾਟੇ ਯੋਗੀਆਂ ਨੇ ਆਪਣਾ ਬਲ ਕਰਕੇ ਮੇਰੇ ਕੋਲੋਂ ਗੁਰੂ ਨਾਨਕ ਸਾਹਿਬ ਦਾ ਸਥਾਨ ਖੋਹ ਲਿਆ, ਮੇਰੇ ਕੋਲੋਂ ਧੰਨ ਗੁਰੂ ਨਾਨਕ ਸਾਹਿਬ ਦੀ ਜਗ੍ਹਾ ਖੋਹ ਲਈ ਹੈ।
ਦੇਸ਼ ਦੂਰ ਰਾਵਰ ਕੋ ਹੈ, ਬਿਨ ਆਏ ਇਹ ਥਾਨ ਨਾ ਰਹੇ।
ਤੁਹਾਡਾ ਦੇਸ਼ ਤੁਸੀਂ ਬਹੁਤ ਦੂਰ ਬੈਠੇ ਹੋ ਇਸ ਜਗ੍ਹਾ ਤੇ, ਬੜੀ ਦੂਰ ਇਲਾਕਾ ਜਿੱਥੇ ਮੈਂ ਬੈਠਾ ਹਾਂ, ਪਰ ਮਹਾਰਾਜ ਤੁਹਾਡੇ ਆਏ ਬਿਨਾਂ ਗੁਰੂ ਨਾਨਕ ਸਾਹਿਬ ਦਾ ਅਸਥਾਨ ਇਹਨਾਂ ਯੋਗੀਆਂ ਕੋਲੋਂ ਆਜ਼ਾਦ ਨਹੀਂ ਹੋਣਾ, ਇਹ ਯੋਗੀਆਂ ਨੇ ਉਹ ਸਥਾਨ ਕਬਜ਼ਾ ਕਰ ਲਿਆ, ਤੇ ਮਹਾਰਾਜ ਤੁਹਾਡੇ ਆਏ ਬਿਨਾਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਇਹ ਅਸਥਾਨ ਆਜ਼ਾਦ ਨਹੀਂ ਹੋਣਾ।
ਬਿਰਧ ਆਪ ਕੋ ਤਹੀਨ, ਤਰੈ ਦਾਸ ਵਿਸ਼ਵਾਸ ਸੁਪੀਨ।
ਤੁਹਾਡੇ ਦਾਸ ਤੁਹਾਡੇ ਤੇ ਬੜਾ ਪੱਕਾ ਭਰੋਸਾ, ਭਾਰੀ ਭਰੋਸਾ ਰੱਖਦੇ ਨੇ, ਜੇ ਤੁਸੀਂ ਨਾ ਆਏ ਤੇ ਤੁਹਾਡਾ ਭਰੋਸਾ ਕਿਤੇ ਸਿੱਖਾਂ ਦੇ ਹਿਰਦਿਆਂ ਚੋਂ ਡਾਵਾਂ ਡੋਲ ਨਾ ਹੋ ਜਾਏ, ਕਿਤੇ ਮਹਾਰਾਜ ਆਪ ਜੀ ਦਾ ਬਿਰਧ ਹੀਣ ਨਾ ਹੋ ਜਾਵੇ।
ਜਨ ਰੱਖੀਏ ਨਾਮ ਤੁਮਾਰਾ, ਵਿਦੁਤ ਪ੍ਰਕਾਰਤ ਹੈ ਜਗ ਸਾਰਾ।
ਆਪਣੇ ਜਨਾਂ ਦੇ ਰੱਖਿਅਕ ਕੋ, ਇਹ ਤੁਹਾਡਾ ਨਾਂ ਸਾਰੇ ਜਗਤ ਵਿਚ ਵਿਦਤ ਹੈ, ਪ੍ਰਗਟ ਹੈ, ਸਾਰਾ ਜਗ ਸਾਰਾ ਸੰਸਾਰ ਤੁਹਾਨੂੰ ਆਪਣੇ ਜਨਾਂ ਦੀ ਰਾਖੀ ਕਰਨ ਵਾਲਾ ਰਖਵਾਲਾ ਜਾਣਦਾ ਹੈ।
ਇਤਿਆਦਿਕ ਨਿਤ ਬੇਨਤੀ ਕਰਤਾ, ਖਾਨ ਪਾਨ ਕੋ ਸੰਯਮ ਧਰਤਾ।
ਬਾਬਾ ਅਲਮਸਤ ਰੋਜ਼ ਅਰਦਾਸਾਂ ਕਰਦਾ, ਰੋਜ਼ ਸਵੇਰੇ ਬਹਿ ਜਾਂਦਾ ਅਰਾਧਨਾ ਵਿਚ, ਮਹਾਰਾਜ ਆਓ ਛੇਵੇਂ ਪਾਤਸ਼ਾਹ ਕਿਰਪਾ ਕਰੋ, ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਅਸਥਾਨ ਦੀ ਮਾਣ ਮਰਿਆਦਾ ਕਾਇਮ ਕਰੋ, ਇਹਨਾਂ ਪਾਪੀਆਂ ਗੁਰੂ ਨਾਨਕ ਸਾਹਿਬ ਦਾ ਸਥਾਨ ਮੇਰੇ ਕੋਲੋਂ ਖੋਹ ਲਿਆ, ਆਪ ਕਿਰਪਾ ਕਰੋ, ਦਇਆ ਕਰੋ। ਬਾਰ ਬਾਰ ਬਾਬਾ ਅਲਮਸਤ ਖਾਣਾ ਪੀਣਾ ਵੀ ਸੰਜਮ ਦਾ ਕਰ ਲਿਆ, और हर वेले गुरु हरगोबिंद साहब की आराधना करी जा रहे है।
आत्म बरखा सीत सहारे करे स्नान के गुरु चितारे।
धुप बरखा ठंड अपने शरीर ते सहार दे, हर वेले अमृत वेले स्नान करके गुरु नु चितार दे, गुरु हरगोबिंद साहब नु याद करदा है।
महा प्रेम तेरे दे रात दिवस ने ध्यान डुलाए।
ठाकुरां दे महान प्रेम करके गुरु साहब नु अपने हिरदे च बसा लिया बाबे अलमस्त ने, ते रात दिन गुरु साहब दा ध्यान अपने हिरदे चो ढावा डोल नहीं होण दिंदा। गुरु की पवित्र सोहणी मूरत बाबा अलमस्त जी ने अपने हिरदे विच बसा ली है।
श्री हरगोबिंद साहब बिद जाने भई प्रेम की खेच माने।
अंतरयामी गुरु हरगोबिंद साहब जानी जान पातशाह ने सब कुछ जान लिया, ते बाबा अलमस्त जी वालों जेड़ा प्रेम है उस प्रेम की खिच पई छेवें पातशाह नूं। खालसा जी, सतगुरु परमेश्वर ओदा बस नहीं आउंदा, ओ बस आउंदा प्रेम कीतिआं। ते बाबे अलमस्त ने एहो जी गूढ़ी प्रीत कीती, उस प्रीत की खिच उस प्रेम की खिच गुरु हरगोबिंद साहब जी महाराज जी नूं पई है।
रे ओ न जाए अधिक अकुलाए करी करी छिन छिन ललचाए।
गुरु हरगोबिंद साहब कोल रहा नहीं जा रहा, व्याकुल हो गए ने कि सिख कोल छेती जावा, उड के चला जावा, मेरा सिख मैनू आराद रहा है, मेरा सिख मैनू त्यार है। महाराज जी का हिरदा बड़ा व्याकुल होया कि मैं उड के छेती नाल काली नाल अपने सिख कोल चला जावा।
प्रिया सेवक को मिले न जावत कहा शांत सतगुर को भावत।
जदों तक मैं अपने प्यारे सिख बाबे अलमस्त नूं मिल नहीं लैंदा, ओनूं जाके मिल के दर्शन नहीं दे दिंदा, उदों तक मेरे हिरदे नूं शांति नहीं मिलनी। गुरु हरगोबिंद साहब सोच रहे ने उदों तक मेरे चित नूं शांति नहीं आउणी।
एकल बने न तेठा जानो नाए ता पलक बिकै प्रस्थानो।
पातशाह सोचदे ने भी कला जाना नहीं उत्थे बनदा कि मैं कला जावां, इकले जाण नूं तां हुणे अख दी पलक विच उत्थे पहुंच जाण, पर महाराज जी ने आख्या इकला जाना उत्थे नहीं बनदा।
कुछ सुभटन को ले कर साथ बने सहायक तो शुभ गात।
इकला जाना होवे ते पलक दे समय च जा सकदे हां, पर असीं अपने नाल सुभटां नूं लै के जाना चाहुंदे हां, अपने नाल सूरमियां नूं सिखां नूं लै के जाना चाहुंदे हां, ते फिर जाके अपने सिख दी सहायता करना चाहुंदे हां।
इतियाद कबूर दे बिचारे किम श्री नानक मते सिधारे।
गुरु हरगोबिंद साहब अपने हिरदे च विचार कर रहे ने कि श्री नानक मते किवें जाइए, श्री नानक मते किवें चल के पहुंचिए।
इक तो खेच साधने करी एठा मिले कामना धरे।
उस साधु ने बाबे अलमस्त ने खिच पाई हुई है कि कदों गुरु हरगोबिंद साहब जी आउण ते इसे जगह ते आके मैनू मिल के दर्शन देण ते नानक मता आजाद करोण, इन्हां योगियां नूं इत्थों भजाउण। ए आराधना उह सिख उत्थे बैठा कर रहा है। इधर भाई साईं दास ने प्रेम की खिच पाई है। भाई की डरोली मोगे दे लागे ए नगर है, उधर बाबे अलमस्त ने खिच पाई प्रेम दी, इधर भाई साईं दास ने ते उना दे प्रेम दे बद्धे होए प्रेम च खिचे होए गुरु हरगोबिंद साहब श्री अमृतसर साहब तो चल रहे ने। वो कथा आप जी अगले प्रसंग च सरवण करोगे।